ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰ ਜਲ ਕੀ ਮਾਛੁਲੀ ਚਰੈ ਖਜੂਰ ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਰਹਾਓ ਪੰਡਤ ਹੋਏ ਕੈ ਬੇਦ ਬਖਾਣੈ ਮੂਰਖ ਨਾਮ ਦਿਓ ਰਾਮੇ ਜਾਣੈ
ਗੁਰਬਾਣੀ ਵੀ ਕਹਿੰਦੀ ਹੈ ਜਿਹੜੇ ਨੇ ਨਾ ਸਾਰੇ ਕਹਿੰਦੇ ਨੇ ਵੀ ਮੈਂ ਪਾ ਲਿਆ ਮੈਂ ਪਹੁੰਚ ਗਿਆ ਜਿਵੇਂ ਸਾਡੇ ਨੇ ਦੇਖਿਆ ਛੇਤੀ ਬੋਲਣ ਲੱਗੇ ਸੀਗੇ ਸਿੱਖਿਆਰਥੀ ਸਾਰੇ ਬਣ ਗਏ ਸੀ ਬ੍ਰਹਮ ਗਿਆਨੀ ਛੇਤੀ ਦੇ ਗਈ ਇਹ ਬਹੁਤ ਭਰਮ ਪੈਦਾ ਹੋ ਜਾਂਦਾ ਇੱਕ ਦੋ ਗੱਲਾਂ ਦਾ ਉਹਨੂੰ ਪਤਾ ਲੱਗ ਜਾਏ ਵੱਖਰੀਆਂ ਨੇ ਮੇਰੀਆਂ ਉਹ ਕਹਿੰਦਾ ਬਸ ਮੇਰੇ ਕੋਲ ਆ ਗਿਆ ਹੁਣ ਸਭ ਕੁੱਖ ਜਾਂਦਾ ਹਾਲਾਂਕਿ ਉਹਨੂੰ ਸਮਝ ਕੁਛ ਵੀ ਨਹੀਂ ਹੁੰਦੀ ਹੁਣ ਕੋਈ ਬੋਲੇ ਨਿਰਵਾ ਕੋਈ ਨੇੜੇ ਕਹਿੰਦਾ ਪਰਮੇਸ਼ਰ ਨੂੰ ਕੋਈ ਕਹਿੰਦਾ ਦੂਰ ਹੈ ਇਸ ਕਰਕੇ ਕਨਫਿਊਜ਼ਨ ਹੋਇਆ ਹੈ ਲੋਕਾਂ ਨੂੰ ਇੱਕੋ ਹੀ ਧਰਮ ਹੈ ਹਿੰਦੂ ਧਰਮ ਦੇ ਵਿੱਚ ਵੱਖਰੇ ਵੱਖਰੇ ਮਤਲਬ ਹੈ ਉਹਨਾਂ ਦੀ ਵਿਚਾਰ ਨੇ ਵੱਖਰੀ ਵੱਖਰੀ ਸੋਚ ਹੈ ਕੋਈ ਮੂਰਤੀ ਪੂਜਦਾ ਕੋਈ ਮੂਰਤੀ ਨਹੀਂ ਪੂਜਦਾ ਕੋਈ ਕੁਛ ਕਰਦਾ ਕੋਈ ਕਿਹੋ ਜਿਹੀ ਮੂਰਤੀ ਪੂਜਦਾ ਕੋਈ ਵੈਸੇ ਪੱਥਰ ਪੂਜਦਾ ਸ਼ਿਵਲਿੰਗ ਇਸ ਕਰਕੇ ਲੋਕਾਂ ਦਾ ਅਜੀਬ ਕੁਛ ਹਿਸਾਬ ਕਿਤਾਬ ਹੈ ਧਰਮ ਦੀ ਦੁਨੀਆ ਚ ਜਦ ਨਾਮਦੇਵ ਨੂੰ ਸਮਝ ਆਈ ਫਿਰ ਕਹਿੰਦਾ ਕੋਈ ਕਹਿੰਦਾ ਨਿਰਵਾ ਨੇੜੇ ਹੈ ਕੋਈ ਕਹਿੰਦਾ ਦੂਰ ਹੈ ਸਮਝਾਦ ਹੋਈ ਨੀ ਰਹੇ ਸਮਝ ਦੋਨਾਂ ਨੂੰ ਨੀ ਸਾਬਤ ਹੋਈ ਨੀ ਕਰ ਰਹੇ ਨਾ ਨੇੜੇ ਵਾਲੇ ਸਾਬਤ ਕਰ ਰਹੇ ਨੇ ਨਾ ਦੂਰ ਵਾਲੇ ਦੂਰ ਵਾਲੇ ਤਾਂ ਸਾਬਤ ਕੀ ਕਰਨਗੇ ਨੇੜੇ ਵਾਲੇ ਵੀ ਨੀ ਸਾਬਤ ਕਰ ਰਹੇ ਸਮਝਾ ਕੋਈ ਨੀ ਰਿਹਾ ਕੋਈ ਨਾ ਕਹੇ ਸਮਝਾਏ ਰਵਿਦਾਸ ਜੀ ਕਹਿੰਦੇ ਨੇ ਜਲ ਕੀ ਮੱਛਲੀ ਚੜੀ ਖਜੂਰ ਪਾਣੀ ਚ ਰਹਿਣ ਵਾਲੀ ਮੱਛੀ ਖਜੂਰ ਤਾਂ ਚੜੀ ਹੋਈ ਹੈ ਮਤਲਬ ਇਹ ਹੈ ਕਿ ਜਿਹੜੀ ਮੱਛਲੀ ਨੇ ਰਾਮ ਉਤਕ ਹਿਰਦੇ ਚ ਰਹਿਣਾ ਸੀ ਸ਼ਬਦ ਵਿਚਾਰ ਚੱਲ ਕੇ ਹਿਰਦੇ ਵਿਚ ਰਹਿਣਾ ਸੀ ਉਹ ਦਿਮਾਗ ਤੇ ਚੜੀ ਖਜੂਰ ਦਿਮਾਗ ਦਾ ਖਜੂਰ ਤਾਂ ਚੜ੍ਹਨਾ ਦਿਮਾਗ ਦੇ ਵਿੱਚ ਰਹਿਣਾ ਜਿਹੜਾ ਹੈ ਨਾ ਹਿਰਦੇ ਚੋਂ ਦਿਲ ਚੋਂ ਦਿਮਾਗ ਤੇ ਆ ਜਾਣਾ ਹੈ ਖਜੂਰ ਜਲ ਕੀ ਮਛਲੀ ਚੜੀ ਖਜੂਰ ਹੈ ਖਜੂਰ ਤੇ ਚੜ ਗਈ ਖਜੂਰ ਤੇ ਤਾਂ ਉਹਨੇ ਮਰਨਾ ਹੀ ਹੈ ਖਜੂਰ ਤੋਂ ਤਾਂ ਥੱਲੇ ਡਿੱਗਣਾ ਹੀ ਹੈ ਖਜੂਰ ਤਾਂ ਕਿੰਨਾ ਕੁ ਚਿਰ ਜੀਵਨ ਹੈ ਮੱਛੀ ਦਾ ਪਾਣੀ ਚ ਜੀਵਨ ਹੈ ਮੱਛੀ ਦਾ ਕੋਈ ਬੋਲੇ ਨਿਰਭਾ ਕੋਈ ਬੋਲੇ ਦੂਰ ਜਲ ਕੀ ਮਛਲੀ ਚੜੀ ਖਜੂਰ ਹਾਂਜੀ
ਜਲ ਕੀ ਮਾਛੁਲੀ ਚਰੈ ਖਜੂਰ
ਹਾਂ ਖਜੂਰ ਤਾਂ ਚੜ ਚੜ ਜਾਂਦੀ ਹੈ ਦਿਮਾਗ ਦੇ ਵਿੱਚ ਜਾ ਕੇ ਗੱਲਾਂ ਕਰਦੀਆਂ ਉਲਟੀਆਂ ਸਿੱਧੀਆਂ ਜਿਹੜੇ ਖਜੂਰ ਤੇ ਚੜੇ ਦਿਮਾਗ ਚ ਨੇ ਉਥੋਂ ਆਪਣੇ ਆਪਣੇ ਡਿਫਰੈਂਸ ਨੇ ਅੰਤਰ ਆਤਮਾ ਦੀ ਆਵਾਜ਼ ਇੱਕ ਹੈ ਸਭ ਦੀ ਜਦ ਦਿਮਾਗ ਜਾਂਦੇ ਨੇ ਫਿਰ ਆਪਣੀਆਂ ਆਪਣੀਆਂ ਗੱਲਾਂ ਕਰਦੇ ਨੇ ਆਪਣੀ ਆਪਣੀ ਸੋਚ ਜਾ ਕੇ ਦਿਮਾਗ ਚ ਹੁੰਦੀ ਹੈ ਹਿਰਦੇ ਵਿੱਚ ਅੰਤਰਾਤਮਾ ਦੀ ਆਵਾਜ਼ ਹੈ ਜੋ ਇੱਕੋ ਹੀ ਹੈ ਸਭ ਦੀ ਮਨ ਦੇ ਵਿੱਚ ਜਿਹੜੀ ਆਵਾਜ਼ ਨਿਕਲਦੀ ਉਹ ਇੱਕੋ ਹੀ ਹੈ ਮਨ ਮੈਂ ਆਪ ਹੈ ਕਹਿੰਦਾ ਤੂੰ ਆਪਣੇ ਮਨ ਦੀ ਗੱਲ ਦੱਸ ਜਾਂ ਅੰਦਰ ਦੀ ਗੱਲ ਹੈ ਉਹ ਇੱਕੋ ਹੀ ਰਲ ਜਾਂਦੀ ਹੈ ਫਿਰ ਇਮਾਨਦਾਰੀ ਹੈ ਅੰਦਰ ਹੈ ਦਿਮਾਗ ਚ ਆ ਕੇ ਸ਼ੈਤਾਨੀ ਹੈ ਸ਼ੈਤਾਨੀ ਚ ਬਦਲ ਲੈਂਦਾ ਉਹਨੂੰ ਸਿਆਸਤ ਦਿਮਾਗ ਚੋਂ ਦਿਲ ਦੇ ਦਿਮਾਗ ਗੱਲ ਜਾਂ ਦਿਮਾਗ ਚਾਹੁੰਦੀ ਉਹੀ ਸਿਆਸੀ ਹੈ ਤੇ ਸਿਆਸੀ ਬਣ ਜਾਂਦਾ ਸਿਆਸਤ ਸਵਾਰਥੀ ਬਣ ਜਾਂਦਾ ਸਿਆਸੀ ਦਾ ਹੁੰਦਾ ਸਵਾਰਥੀ ਧੋਖਾ ਦਿੰਦਾ ਝੂਠ ਬੋਲਦਾ ਮੈਂ ਤਾਂ ਇੰਨੀ ਐ ਕਿਹਾ ਸੀ ਐਸੀ ਗੱਲ ਕਰਦਾ ਜਿਹਦੇ ਮਤਲਬ ਦੋ ਹੋਣ ਤਿੰਨ ਹੋਣ ਅਰਥ ਫਿਰ ਦੂਆ ਕੱਢ ਦਿੰਦਾ ਇਵੇਂ ਹੀ ਗੁਰਬਾਣੀ ਦੇ ਅਰਥ ਕਈ ਕਈ ਕੱਢਦੇ ਦਿਮਾਗੇ ਜਾ ਕੇ ਹਾਂਜੀ
ਬਾਬਾ ਜੀ, ਇੱਕ ਖਜੂਰ ਨਾਲ ਰਿਲੇਟਡ ਸਵਾਲ ਹੈ। ਜਿਵੇਂ ਇੱਥੇ ਕਿਹਾ ਹੋਇਆ ਵੀ ਖਜੂਰ ਉੱਚਾ ਹੁੰਦਾ, ਇੱਥੋਂ ਇਹ ਮਤਲਬ ਹੋਇਆ ਜਲ ਕੀ ਮਛਲੀ, ਵੀ ਮਛਲੀ ਨੀਚੇ ਹੁੰਦੀ ਹੈ, ਖਜੂਰ ਉੱਚਾ ਹੁੰਦਾ। ਇੱਕ ਇਸ ਗੁਰਬਾਣੀ ਤੋਂ ਹਟ ਕੇ ਇੱਕ ਸਵਾਲ ਹੈ, ਖਜੂਰ ਦਾ ਪੌਦਾ ਪਹਿਲਾਂ ਵੱਡਾ ਹੁੰਦਾ, ਅੱਜ ਕੱਲ ਛੋਟਾ ਪੌਦਾ ਬਣਨ ਲੱਗ ਗਿਆ, 2-2.5 ਫੁੱਟ ਦਾ ਖਜੂਰ ਦਾ ਪੌਦਾ ਆਉਣ ਲੱਗ ਗਿਆ। ਫਿਰ ਕੁਛ ਬੰਦੇ ਸਵਾਲ ਕਰਦੇ ਆ ਕਿ ਗੁਰਬਾਣੀ ਵਿੱਚ ਤਾਂ ਸੱਚ ਲਿਖਿਆ ਹੋਇਆ ਵੀ ਹੁਣ ਖਜੂਰ ਛੋਟਾ ਹੋ ਗਿਆ, ਹੁਣ ਉਹ ਫਲ ਦਿੰਦਾ।
ਖਜੂਰ ਪਹਿਲਾਂ ਵੀ ਛੋਟਾ ਹੁੰਦਾ ਸੀ, ਹੁਣ ਵੀ ਛੋਟਾ ਹੁੰਦਾ। ਫਲ ਦੀ ਗੱਲ ਨੀ ਬੱਚੀ, ਫਲ ਨੀ ਖਾਂਦੇ ਖਜੂਰ ਦਾ,
ਲੈਂਥ ਦੀ ਗੱਲ ਹੈ ਜੀ,
ਲੈਂਥ ਦੀ ਗੱਲ ਨੀ।
ਹਾਂਜੀ,
ਪਹਿਲੀ ਤਾਂ ਗੱਲ, ਖਜੂਰਾਂ ਪਾਣੀ ਦੇ ਕੰਢੇ ਤੇ ਹੁੰਦੀਆਂ ਨੇ, ਖਜੂਰਾਂ ਦੇ ਪੌਦੇ ਦਰਿਆਵਾਂ ਦੇ ਨਦੀਆਂ ਦੇ ਕਿਨਾਰੇ ਤੇ ਹੁੰਦੇ ਨੇ, ਪਰ ਪਾਣੀ ਨਾਲ ਗੜਦੇ ਨੀ ਹੈ ਇਹ। ਫਿਰ ਖਜੂਰ ਦੇ ਉੱਤੇ ਚੜ੍ਹਨਾ ਚਾਹੇ 1 ਫੁੱਟ ਦੇ ਫਾਸਲੇ ਤੇ ਵੀ ਚੜ ਜਾਵੇ, ਤਾਂ ਵੀ ਪਾਣੀ ਤੋਂ ਤਾਂ ਬਾਹਰ ਆ ਗਈ ਨਾ। ਸਵਾਲ ਲੰਬਾਈ ਦਾ ਨੀ ਹੈ, ਸਵਾਲ ਪਾਣੀ ਤੋਂ ਬਾਹਰ ਆਉਣ ਦਾ। ਖਜੂਰ ਦੀ ਲੰਬਾਈ ਉਚਾਈ ਦਾ ਫਰਕ ਨਹੀਂ ਹੈ, ਪਾਣੀ ਤੋਂ ਤਾਂ ਬਾਹਰ ਆਉਣਾ, ਪਾਣੀ ਤੋਂ ਬਾਹਰ ਆ ਗਈ ਮੱਛੀ ਮੌਤ ਹੈ। ਉਹ ਸਵਾਲ ਜਿਹੜੇ ਉਠਾਉਂਦੇ ਨੇ, ਉਹ ਖਜੂਰ ਫਲ ਖਾਣ ਵਾਸਤੇ ਨੀ ਚੜੀ ਮੱਛੀ, ਉਹ ਕੋਠੇ ਚੜ ਕੇ ਦੇਖਿਆ ਕਰ ਕਰੇ ਹੋ ਅੱਗ, ਉੱਚਾ ਉੱਠ ਕੇ ਦੇਖਣਾ, ਕਾਲ ਵਿੱਚ ਉੱਚਾ ਉੱਠਣਾ ਦਿਮਾਗ ਦੇ ਵਿੱਚ। ਸ਼ੈਤਾਨ ਦੀ ਵਿਰਤੀ ਹੈ ਉੱਚੀ, ਓਂਕਾਰ ਦੀ ਵਿਰਤੀ ਸ਼ੈਤਾਨ ਦੀ ਵਿਰਤੀ ਹੈ। ਖਜੂਰ ਦੇ ਵਿੱਚ ਕੰਡੇ ਹੁੰਦੇ ਨੇ, ਸ਼ੈਤਾਨ ਦੀ ਵਿਰਤੀ ਹੈ। ਔਰ ਖਜੂਰ ਕੱਲੀ ਹੋ ਰਹਿੰਦੀ ਹੈ, ਟਾਣਾ ਨਹੀਂ ਫੁੱਟਦਾ ਉਹਦੇ ਚ, ਥੱਲੇ ਜਾਂਦੀ ਹੈ ਕੱਲੀ ਹੋ ਰਹਿੰਦੀ, ਉੱਤੇ ਨੀ ਦੂਆ ਟਾਣਾ ਫੁੱਟਦਾ। ਇਵੇਂ ਸਾਖਤ ਕੱਲਾ ਹੀ ਰਹਿੰਦਾ, ਸੰਗਤ ਨੀ ਬਣਦੀ ਉਹਦੇ ਨਾਲ ਕਦੇ ਵੀ। ਜੇ ਬਣ ਵੀ ਜਾਵੇ ਤਾਂ ਵੀ ਕੱਲੇ ਕੱਲੇ ਰਹਿੰਦੇ ਹੁੰਦੇ ਨੇ। ਜਿੰਨੇ ਸੰਤ ਨੇ ਜਾਂ ਸੰਗਤ ਵੀ ਹੋਵੇ, ਕੋ ਗੁਰੂ ਦੇ ਵਿੱਚ ਰਹੇ ਹੁਣ, ਤਾਂ ਵੀ ਇਕੱਲੇ ਇਕੱਲੇ ਹੁੰਦੇ ਨੇ ਅੰਦਰੋਂ ਨੀ। ਉਹਨਾਂ ਦਾ ਆਪਸ ਵਿੱਚ ਜੜ ਨੀ ਇੱਕ ਹੁੰਦੀ, ਸਾਰਿਆਂ ਦੀ ਜੜ ਆਪਣੀ ਆਪਣੀ ਹੁੰਦੀ ਹੈ, ਮੱਤ ਆਪਣੀ ਆਪਣੀ ਹੁੰਦੀ ਹੈ। ਬ੍ਰਹਮਾ ਦੇ 4 ਚੇਲੇ ਹੋਏ ਨੇ, ਸਨਕ ਸਨੰਦਨ ਸੰਤਰਾਮ ਔਰ ਸਨਾਤਨ, ਚਾਰਾਂ ਦੀ ਜੜ ਅੱਡੀ ਅੱਡੀ ਹੈ, ਮੱਤ ਆਪਣੀ ਅੱਡ ਅੱਡ ਹੈ ਚਾਰਾਂ ਦੀ, ਗੁਰੂ ਇੱਕ। ਭਗਤ ਨੇ ਕਿੰਨੇ ਬੈਠੇ ਨੇ ਗੁਰਬਾਣੀ ਚ, ਜੜ ਇੱਕ ਹੈ, ਖਜੂਰ ਨੀ ਹੈ ਇੱਕੋ, ਜੜੇ ਤਾਣੇ ਬਹੁਤ ਨੇ, ਫਲ ਸਾਰਿਆਂ ਨੂੰ ਲੱਗਦਾ, ਇੱਕੋ ਹੀ ਫਲ ਲੱਗਦਾ। ਇਸ ਸੈਂਸ ਵਿੱਚ ਖਜੂਰ ਕਿਹਾ, ਖਜੂਰ ਹੋਰ, ਇਹ ਸੈਂਸ ਹੋਰ ਹੈ। ਉਹ ਜਿਹੜੇ ਲੋਕ ਸਵਾਲ ਕਰਦੇ ਵਿਦਵਾਨ, ਉਹ ਮੂਰਖ, ਉਹਨਾਂ ਨੂੰ ਕੀ ਪਤਾ ਕਿਹੜੇ ਸੈਂਸ ਦੇ ਵਿੱਚ ਕਹੀ ਹੈ ਗੱਲ ਖਜੂਰ ਦੀ। ਹੋਰ ਵੀ ਤਾਂ ਪੇੜ ਹੈਗੇ ਨੇ, ਉਹਨਾਂ ਨੂੰ ਵੀ ਫਲ ਲੱਗਦੇ ਨੇ। ਸੈਂਸ ਕੀ ਹੈ ਇੱਥੇ ਖਜੂਰ ਕਹਿਣ ਦੇ, ਉਹ ਵਿਦਵਾਨਾਂ ਨੂੰ, ਉਹ ਜਿਹੜੇ ਸਵਾਲ ਕਰਦੇ ਉਹਨਾਂ ਨੂੰ ਮੇਰਾ ਗਿਆਨ ਨਹੀਂ ਹੈ, ਤਾਂ ਉਹ ਇਹ ਜਿਹੀ ਗੱਲਾਂ ਕਰਦੇ।
ਕਾਏ ਰੇ ਬਕਬਾਦ ਲਾਇਓ, ਜਿਨੀ ਹਰ ਪਾਇਓ ਤਿਨੇ ਛਪਾਇਓ।
ਹਾਂ, ਜਿਹਨਾਂ ਨੇ ਕਿਹਾ ਵੀ ਮੈਂ ਪਾ ਲਿਆ, ਔਰ ਦੱਸਦੇ ਨੀ ਫਿਰ, ਉਹ ਕਹਿੰਦੇ ਜੀ ਦੱਸਣ ਵਾਲੀ ਤਾਂ ਗੱਲ ਹੀ ਨਹੀਂ ਹੈ। ਇਸ ਕਰਕੇ ਜਿਹੜਾ ਪਾ ਲੈਂਦਾ ਉਹ ਛੁਪਾ ਲੈਂਦਾ, ਜਿਹੜਾ ਬੋਲਦਾ, ਭਗਤ ਬੋਲਦੇ ਸੀ ਨਾ ਇਹ, ਉਹ ਇਹਨਾਂ ਨੂੰ ਕਹਿੰਦਾ ਵੀ ਇਹਨਾਂ ਨੇ ਪਾਇਆ ਨਹੀਂ, ਜਿਹੜਾ ਪਾਉਂਦਾ ਉਹ ਛੁਪਾ ਲੈਂਦਾ, ਉਹ ਚੁੱਪ ਹੋ ਜਾਂਦਾ, ਚਲੋ ਚੁੱਪ ਹੋ ਗਿਆ। ਗੁਰਬਾਣੀ ਨੂੰ ਰੱਦ ਕਰਦੀ ਹੈ ਇਸ ਗੱਲ ਨੂੰ, ਇਹ ਅਰਥ ਗਲਤ ਕੱਢੇ ਹੋਏ ਨੇ। ਗੁਰਬਾਣੀ ਇਹ ਨਹੀਂ ਕਹਿੰਦੀ ਵੀ ਬੋਲਣਾ ਨਹੀਂ ਦੱਸਣਾ ਨਹੀਂ, ਬੁਲਾਇਆ ਬੋਲਣਾ, ਆਪਣੇ ਆਪ ਨਹੀਂ ਬੋਲਣਾ। ਇਹ ਆਪਣੇ ਆਪ ਬੋਲੇ ਹੋਏ ਧਰਮ ਨੇ, ਇਹਨਾਂ ਦੇ ਬੁਲਾਏ ਨਹੀਂ ਬੋਲੇ ਹੋਏ ਜਿੰਨੀਆਂ ਮਤਾਂ ਨੇ। ਫਿਰ ਜਿੰਨੇ ਸੰਤ ਨੇ ਲੈਕਚਰ ਕਾਹਦਾ ਕਰਦੇ ਨੇ ਫਿਰ ਆਪ ਸੰਗਤ ਨੂੰ, ਜੇ ਛੁਪਾਇਓ ਨਾਲੇ ਤਾਂ ਲੈਕਚਰ ਕਰਦੇ ਹੋ, ਨਾਲੇ ਲੋਕਾਂ ਨੂੰ ਦੱਸਦੇ ਹੋ, ਉਪਦੇਸ਼ ਕਰਦੇ ਹੋ, ਨਾਲੇ ਕਹਿੰਦੇ ਜੇ ਨਾਲ ਪਾਇਓ ਤੇ ਨਹੀਂ ਛੁਪਾਇਓ, ਜੇ ਛੁਪਾਇਓ ਫਿਰ ਚੁੱਪ ਕਰ ਜਾਓ। ਕਾਇਰੇ ਬਕਵਾਦ ਲਾਇਓ, ਇੱਕ ਵਾਰ ਤਾਂ ਤੁਸੀਂ ਬਕਵਾਸ ਕਰਦੇ ਹੋ, ਇੰਨੀ ਇੰਨੀ ਸੰਗਤ ਨੂੰ ਲੈਕਚਰ ਕਰਦੇ ਹੋ, ਜੇ ਨਾਲ ਪਾਇਓ ਤੈਨੂੰ ਛਪਾਇਓ ਵੀ ਕਹੀ ਜਾਂਦੇ ਹੋ। ਇਹ ਦੋ ਗੱਲਾਂ ਤੁਸੀਂ ਕਿਵੇਂ ਕਰਦੇ ਹੋ? ਜੇ ਪਾਇਆ ਜਿਹਨੇ ਹਰ ਪਾਇਆ ਛਪਾਇਆ ਹੋਇਆ ਹੁੰਦਾ ਗ੍ਰੰਥ ਕਿੱਥੋਂ ਲਿਖੇ ਜਾਂਦੇ? ਜੇ ਖੋਜੀਆਂ ਨੇ ਕੁਝ ਪਾਇਆ ਉਹ ਦੱਸਿਆ ਨਾ ਹੁੰਦਾ ਗਾਹਾਂ ਤਾਂ ਡਿਵੈਲਪਮੈਂਟ ਕਿਵੇਂ ਹੋ ਜਾਂਦੀ? ਮਾਇਆ ਦੇ ਵਿੱਚ ਵੀ ਜਿਹੜੇ ਖੋਜੀ ਹੋਏ ਨੇ, ਜੇ ਜੋ ਉਹਨਾਂ ਨੇ ਪਾਇਆ ਸੀ ਛੁਪਾ ਲੈਂਦੇ, ਡਿਵੈਲਪਮੈਂਟ ਕਿਵੇਂ ਹੁੰਦੀ? ਸਭ ਚੋਰਾਂ ਨੇ ਜਾਂ ਚੋਰ ਠਾਗਾ ਬੜੇ ਨੇ ਧਰਮ ਚ, ਉਹਨਾਂ ਦੀਆਂ ਗੱਲਾਂ ਨੇ ਜੇ ਨਾਲ ਪਾਇਓ ਤੈਨੂੰ ਛਪਾਇਓ। ਸਾਰੇ ਕਿਉਂਕਿ ਉੱਥੇ ਕੋਈ ਵੀ ਕਹਿ ਸਕਦਾ ਮੈਂ ਪਾ ਲਿਆ ਜਾਂ ਦੱਸਣਾ ਹੀ ਨੀ। ਦਰਗਾਹ ਦਾ ਫਰਮਾਨ ਹੈ ਕਾਹਦੇ ਬਕਵਾਸ ਲਾਇਓ, ਕਿਉਂ ਬਕਵਾਸ ਕਰਦੇ ਹੋ, ਕਿਉਂ ਇੰਨੇ ਧਰਮ ਬਣਾਏ ਨੇ, ਕਿਉਂ ਲੋਕਾਂ ਨੂੰ ਗੁਮਰਾਹ ਕਰਦੇ ਹੋ? ਮਾਰ ਦੀ ਤਾਂ ਬਾਣੀ ਹੈ ਚਪੇੜਾਂ, ਪਹਿਲਾਂ ਪਰਮੇਸ਼ਰ ਨੇ ਚਪੇੜ ਮਾਰੀ, ਇਹਨੇ ਤਾਂ ਦੱਸਿਆ। ਨਾਮਦੇਵ ਨੇ ਤਾਂ ਬੁਲਾਇਆ ਬੋਲਿਆ ਜਿਵੇਂ ਤੇ ਕਹਾਇਆ ਕਹਿਤਾ, ਨਾਲੇ ਕਹਿਣ ਜਿਹਨੇ ਹਰ ਪਾ ਲਿਆ ਛਵਾ ਲਿਆ, ਨਾਲੇ ਆਪ ਕਿਤਾਬਾਂ ਛਾਪੀ ਜਾਂਦੇ ਹੋ, ਰੋਜ਼ ਰੋਜ਼ ਪ੍ਰਵਚਨ ਕਰੀ ਜਾਂਦੇ ਹੋ, ਰਿਕਾਰਡਿੰਗ ਕਰੀ ਜਾਂਦੇ ਹੋ। ਆ ਰਿਕਾਰਡਿੰਗ ਕਰ ਕਰਕੇ ਕੀ ਭੇਜਿਆ ਫਿਰ ਇਹਨਾਂ ਨੇ? ਹੁਣ ਤੇ ਸੰਤਾਂ ਨੇ ਜਾਂ ਪਾ ਕੇ ਛੁਪਾਇਆ, ਦੱਸਦੇ ਕਿਉਂ, ਬੋਲਦੇ ਕਿਉਂ? ਅਸਲ ਦੇ ਵਿੱਚ ਤੁਹਾਨੂੰ ਸਮਝ ਨਹੀਂ ਆਈ, ਸਮਝਾ ਸਕਦੇ ਨਹੀਂ। ਉੱਥੇ ਕਹਿ ਉਹ ਤਾਂ ਜੀ ਬੋਲ ਬਿਆਨ ਤੇ ਪਰੇ ਹੈ, ਜੇ ਬਿਆਨ ਤੇ ਪਰੇ ਫਿਰ ਚੁੱਪ ਕਰ ਜਾਓ, ਬਿਆਨ ਤੇ ਪਰੇ ਹੀ ਰਹੂਗਾ। ਗੁਰਬਾਣੀ ਵੀ ਬਿਆਨ ਤੇ ਪਰੇ ਮੰਨਦੀ ਹੈ, ਦੱਸਿਆ ਵੀ ਹੈ, ਐਂ ਦੱਸੋ ਜਿਵੇਂ ਭਗਤਾਂ ਨੇ ਦੱਸਿਆ, ਐਂ ਦੱਸੋ ਜਿਵੇਂ ਬ੍ਰਹਮ ਗਿਆਨੀਆਂ ਨੇ ਦੱਸਿਆ, ਐਂ ਸਮਝਾਓ ਜਿਵੇਂ ਵੇਦ ਦੇ ਵਿੱਚ ਸਮਝਾਉਂਦੇ ਰਹੇ ਨੇ, ਬ੍ਰਹਮ ਗਿਆਨ ਦੇ ਸ਼ਲੋਕ ਦੱਸ ਨੇ। ਉਹ ਸਟੈਂਡਰਡ ਦੀ ਗੱਲ ਕਰੋ, ਕੀਤੀ ਹੈ ਲੋਕਾਂ ਨੇ, ਇੱਕ ਨੇ ਕੀਤੀ ਹੈ, ਹਜ਼ਾਰਾਂ ਨੇ ਕੀਤੀ ਆ ਕੇ, ਨਹੀਂ ਤਾਂ ਚੁੱਪ ਕਰ ਜਾਓ। ਇਹ ਕਾਇਰੇ ਬਕਵਾਸ ਲਾਇਓ, ਕਿਉਂ ਬਕਵਾਸ ਕਰਦੇ ਹੋ, ਕਿਉਂ ਗੁਮਰਾਹ ਕਰਦੇ ਹੋ ਲੋਕਾਂ ਨੂੰ, ਕਿਉਂ ਸੰਤ ਸਮੂਹ ਅਨੇਕ ਮਤੀਕੇ ਬਣ ਕੇ ਆਪਣੀ ਆਪਣੀ ਮਤ ਚਲਾਈ ਜਾਂਦੇ ਹੋ, ਨਾਲੇ ਹਰ ਪਾਇਓ ਛਪਾਇਓ ਕਹਿੰਦੇ, ਨਾਲੇ ਬਕਵਾਸ ਕਰੀ ਜਾਂਦੇ ਹੋ। ਜਿਹੜੇ ਭਗਤ ਬੋਲਦੇ ਨਾ ਜੀ ਜਿਹੜਾ ਉਹ ਤਾਂ ਬੋਲ, ਜੇ ਉਹਨੂੰ ਲੋਕ ਕਹਿਣ ਵੀ ਇਹ ਗੱਲ ਠੀਕ ਹੈ, ਨਾ ਜੀ ਜਿਹਨੇ ਪਾ ਲਿਆ ਤਾਂ ਬੋਲਦਾ ਹੀ ਨਹੀਂ ਹੁੰਦਾ, ਫਿਰ ਐਂ ਕਹਿ ਦਿੰਦੇ। ਸ਼ੈਤਾਨ ਦੇ ਚਰਖੇ ਨੇ ਸਾਰੇ, ਸ਼ੈਤਾਨ ਵਿਰਤੀਆਂ ਨੇ ਸੰਤ ਦਾ ਭੇਸ ਧਾਰਿਆ, ਸਖਤ ਨੇ ਸਾਰੇ ਇਹ, ਇਹਨਾਂ ਸਾਰਿਆਂ ਨੇ ਦੰਭ ਕੀਤੇ ਨੇ। ਕਸਮ ਪਾਤਸ਼ਾਹ ਕਾਹੇ ਕੋ ਦੰਭ ਕਰੇ ਮਨ ਮੂਰਖ, ਦੰਭ ਕਰੇ ਆਪਣੀ ਪਤ ਖੁਆਏ ਹੈ। ਜਿਹੜਾ ਦੰਭ ਕਰਦਾ ਇਹ ਆਪਣੀ ਪਤ ਆਪੇ ਖੋਲਦਾ ਹੈ। ਇੱਥੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਜਿੰਨੇ ਮਰਜ਼ੀ ਬੰਦੇ ਮੰਨਣ, ਪਰ ਸਾਰੇ ਨਹੀਂ ਮੰਨਦੇ, ਦੂਏ ਨੁਕਸ ਉਹਨਾਂ ਦੇ ਮੂੰਹ ਤੇ ਮਾਰਦੇ ਨੇ ਕੱਢ ਕੇ। ਜੇ ਸੰਤਾਂ ਨੇ ਪਾਇਆ ਪ੍ਰਵਚਨ ਕਰਦੇ ਨੇ, ਫਿਰ ਇੱਕ ਥੋਂ ਬੈਠ ਕੇ ਇੱਕ ਮੰਚ ਤੇ, ਸਾਰੇ ਇੱਕ ਮੰਚ ਤੇ ਬੈਠ ਕੇ ਵਿਚਾਰ ਨਹੀਂ ਕਰਦੇ। ਜਦ ਤੁਹਾਡੇ ਕੋਲ ਹੈ ਹੀ ਨਹੀਂ, ਕੋਈ ਸਾਬਤ ਨਹੀਂ ਕਰ ਸਕਦੇ, ਤੁਸੀਂ ਸਾਰੇ ਇੱਕ ਮੰਚ ਤੇ ਕਿਉਂ ਨਹੀਂ ਆਉਂਦੇ? ਸਾਰੇ ਧਰਮ ਇੱਕ ਮੰਚ ਤੇ ਬਹਿ ਕੇ ਖੋਜੋ ਵੀ ਭਾਈ ਆਪਣੇ ਫਰਕ ਕਿਉਂ, ਗੱਲ ਤਾਂ ਇੱਕੋ ਹੀ ਹੈ, ਧਰਮ ਤਾਂ ਇੱਕੋ ਹੀ ਹੈ, ਮੰਚ ਇੱਕ ਤੇ ਬਹਿੰਦੇ ਨਹੀਂ ਤੁਸੀਂ? ਇਸ ਕਰਕੇ ਤੁਸੀਂ ਸਾਰੇ ਧਰਮ ਇੱਕ ਵਜੇ ਤੁਹਾਡੇ ਚ ਹੈ, ਜਿਹੜਾ ਮੰਚ ਤੇ ਨਹੀਂ ਆਉਂਦਾ ਉਹ ਧਰਮ ਬੰਦਾ ਹੀ ਨਹੀਂ ਹੈ, ਲੁਟੇਰਾ। ਉਹ ਕਹਿੰਦਾ ਜੇ ਮੈਂ ਮੰਚ ਤੇ ਚਲਿਆ ਗਿਆ, ਮੇਰੀ ਜਿਹੜੀ ਹੈ ਭਰਮ ਮੇਰਾ ਜਿਹੜਾ ਹੈ ਨਾ ਲੋਕਾਂ ਚ ਪਾਇਆ ਹੋਇਆ, ਮੈਂ ਐਕਸਪੋਜ਼ ਹੋ ਜੂਗਾ ਵੀ ਮੈਂ ਸੰਤ ਨਹੀਂ ਹੈਗਾ, ਮੇਰੇ ਪਹਿਲੇ ਕੁਛ ਵੀ ਨਹੀਂ, ਡਰਦੇ ਹੀ ਨਹੀਂ ਆਉਂਦੇ। ਜਿਹੜੀ ਇੱਜ਼ਤ ਬਣੀ ਹੋਈ ਹੈ ਰਹਿਣੀ ਨਹੀਂ, ਇਹ ਨਹੀਂ ਦੇਖਦੇ ਵੀ ਦੁਨੀਆਂ ਦਾ ਅਸੀਂ ਨੁਕਸਾਨ ਕਿੰਨਾ ਕਰ ਰਹੇ ਹਾਂ ਧਰਮ ਦੇ ਨਾਂ ਤੇ। ਜੰਗਾਂ ਕਿੰਨੀਆਂ ਹੋ ਰਹੀਆਂ ਨੇ, ਖੂਨ ਖਰਾਬਾ ਕਿੰਨਾ ਹੋਇਆ ਧਰਮਾਂ ਦਾ, ਇਹ ਨਹੀਂ ਉਹਨਾਂ ਨੂੰ ਪਤਾ। ਪਾਪ ਹੈ, ਪਾਪ ਹੈ ਧਰਮ ਨੂੰ ਤੇ ਹੋ ਰਿਹਾ, ਜਿਹੜਾ ਜਿਹਨਾਂ ਨਾਲ ਪਾਇਓ ਤਿੰਨੇ ਚ ਪਾਇਓ, ਪਾਪੀਆਂ ਨੂੰ ਕਹਿ ਰਿਹਾ ਕਾਇਰੇ ਬਕਵਾਸ ਲਾਇਓ, ਇਹ ਬਕਵਾਸ ਕਰਦੇ ਨੇ ਸਾਰੇ।
ਰਹਾਓ ਪੰਡਿਤ ਹੋਏ ਕੈ ਬੇਦ ਬਖਾਨਾ।
ਹਾਂ, ਵਿਦਵਾਨ ਹੋ ਕੇ ਪੰਡਿਤ ਆਉਂਦਾ, ਵਿਦਵਾਨ ਹੈ, ਬ੍ਰਾਹਮਣ ਨਹੀਂ ਹੈ। ਇਹ ਤੇ ਬ੍ਰਾਹਮਣ ਦਾ ਪੰਡਿਤ ਦਾ ਫਰਕ ਹੈ। ਪੰਡਿਤ ਨੇ ਬਾਟ ਪਾੜੀ ਹੈ, ਬਹੁਤੇ ਚੇਲੇ ਪੰਡਿਤ ਦੇ ਨੇ, ਸੰਤ ਰਿਸ਼ੀ ਗੁਰੂ ਸਾਰੇ ਪੰਡਿਤ ਨੇ, ਬ੍ਰਾਹਮਣ ਨਹੀਂ ਕੋਈ ਵੀ ਰਿਸ਼ੀ ਗੁਨੀਆਂ ਚ। ਪਰ ਬਾਮਣ ਦੇ ਘਰ ਦਾ ਜਨਮ ਸੀ, ਬਾਮਣ ਲਿਖਿਆ, ਬ੍ਰਾਹਮਣ ਹੋਰ ਚੀਜ਼ ਹੁੰਦੀ ਹੈ, ਬਾਮਣ ਹੋਰ ਹੁੰਦਾ। ਬਾਮਣ ਤਾਂ ਕੌਮ ਦਾ ਨਾਂ ਹੋ ਗਿਆ, ਜਿਵੇਂ ਜੱਟ ਹੈ ਤੇ ਬ੍ਰਹਮ ਗਿਆਨੀ ਹੋ ਗਿਆ, ਜੇ ਕਿਸੇ ਵੀ ਜਾਤ ਦਾ ਹੋ ਗਿਆ ਉਹ ਬ੍ਰਾਹਮਣ ਹੈ। ਬ੍ਰਾਹਮਣ ਦੀ ਜਾਤ ਨਹੀਂ ਕੋਈ ਹੁੰਦੀ, ਬਾਮਣ ਦੀ ਜਾਤ ਹੈ।
ਬਾਮਣ ਬਾਮਨ ਗੁਰੂ ਹੈ ਜਗਤ ਕਾ।
ਹਾਂ, ਜਿਹੜੇ ਜਗਤ ਦਾ ਗੁਰੂ ਬਣਿਆ ਬੈਠਾ ਹੈ, ਬ੍ਰਾਹਮਣ ਨਹੀਂ ਹੈ। ਬ੍ਰਾਹਮਣ ਕੌਣ ਹੈ? ਕਹੀ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਤਾ ਹੈ ਹਮਾਰੇ। ਬ੍ਰਹਮ ਗਿਆਨੀਆਂ ਦੇ ਦੇਸ਼ ਵਿੱਚ, ਬ੍ਰਹਮ ਗਿਆਨੀਆਂ ਦੀ ਭਾਸ਼ਾ ਵਿੱਚ ਬ੍ਰਾਹਮਣ ਉਹਨੂੰ ਕਿਹਾ ਜਾਂਦਾ ਜੋ ਬ੍ਰਹਮ ਵਿਚਾਰ ਕਰਦਾ ਹੈ, ਜੋ ਬ੍ਰਹਮ ਵਿਚਾਰ ਕਰਦਾ ਹੈ, ਬ੍ਰਹਮ ਨੂੰ ਦੱਸਦਾ, ਬ੍ਰਹਮ ਦਾ ਵਿਖਿਆਨ, ਗੁਰਬਾਣੀ ਦਾ ਵਿਖਿਆਨ ਕਰਦਾ, ਬ੍ਰਾਹਮਣ ਹੈ ਉਹ। ਪੰਡਿਤ ਕੌਣ ਹੈ? ਪੰਡਿਤ ਬਾਮਣ ਦੇ ਘਰ ਪੈਦਾ ਹੋ ਕੇ ਵਿਗੜ ਗਿਆ। ਸਿਮਰਤ ਸ਼ਾਦ ਵੇਦ ਛੱਡਤਾ, ਸਿਮਰਤ ਸ਼ਾਦ ਲੈ ਲੇ, ਇਹ ਇਹਨਾਂ ਨੇ ਲੀਹੋਂ ਲਾਇਆ ਧਰਮ, ਪੰਡਤਾਂ ਨੇ, ਵਿਦਵਾਨਾਂ ਨੇ। ਅੱਜ ਦੇ ਵਿਦਵਾਨ, ਸਿੱਖ ਵਿਦਵਾਨ ਵੀ ਪੰਡਿਤ ਨੇ ਸਾਰੇ ਹੀ, ਇਹ ਕਾਸ਼ੀ ਵਾਲੇ ਪੰਡਤਾਂ ਦੇ ਚੇਲੇ ਨੇ, ਜਿਨ੍ਹਾਂ ਨੇ ਟੀਕੇ ਲਿਖੇ ਨੇ, ਕਾਸ਼ੀ ਵਾਲੇ ਪੰਡਤਾਂ ਨੇ ਟੀਕੇ ਲਿਖੇ ਨੇ ਨਾ
ਜੀ,
ਇਹ ਉਹਨਾਂ ਦੇ ਚੇਲੇ ਨੇ ਸਾਡੇ ਵਿਦਵਾਨ ਵੀ। ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਨੇ, ਉਹਨਾਂ ਦੀ ਡਿਕਸ਼ਨਰੀ ਪੜ੍ਹਦੇ ਨੇ, ਉਹਨਾਂ ਦੇ ਟੀਕੇ ਪੜ੍ਹਦੇ ਨੇ, ਪੰਡਿਤ ਨੇ ਸਾਰੇ ਹੀ। ਇਹਨਾਂ ਨੂੰ ਪੰਡਿਤ ਮੰਨਦੀ ਹੈ ਗੁਰਬਾਣੀ। ਹੋਰ ਵਿਦਵਾਨ ਵੀ ਇਹ ਤੋਂ ਜਿਹੜੇ ਦੂਏ ਨੰਬਰ ਦੇ ਨੇ, ਜਿਵੇਂ ਜਿਹੜਾ ਕਬੀਰ ਦਾ ਬੀਜ ਚੁਕਾਇਆ ਉਸ ਸਟੈਂਡਰਡ ਦੇ ਆਦਮੀ ਨੇ, ਗਿਰਧਰ ਕਬੀਰ ਆਏ ਹੈ, ਉਹ ਜਦ ਕਹਿੰਦਾ ਮੁਨੀ ਵਿਸ਼ਿਸ਼ਟ ਸੇ ਪੰਡਿਤ ਗਿਆਨੀ, ਬ੍ਰਾਹਮਣ ਨਹੀਂ ਕਹਿੰਦਾ, ਪੰਡਿਤ ਕਹਿੰਦਾ, ਉਹ ਪੰਡਿਤ ਗਿਆਨੀ ਹੈ, ਪੰਡਿਤ ਵਾਲਾ ਗਿਆਨ ਹੈ। ਪੰਡਿਤ ਕੌਣ ਹੈ? ਤਿੰਨਾਂ ਗੁਣਾਂ ਦੀ ਪੰਡ ਚੱਕੀ ਫਿਰਦਾ, ਰਜੋ ਤਮੋ ਸਤੋ ਨੂੰ ਗੁਣ ਮੰਨਦੇ ਹੋ, ਰਜੋ ਤਮੋ ਸਤੋ ਨੂੰ ਜਿਹੜੇ ਗੁਣ ਮੰਨਦੇ ਨੇ ਤਿੰਨੇ, ਉਹ ਗੁਣਾਂ ਨੂੰ ਪੰਡਿਤ ਹੈ, ਪੰਡਿਤ ਸਿਰ ਤੇ ਰੱਖਦਾ ਹੈ। ਪਰ ਉਤਾਰ ਨਹੀਂ ਤੀ ਤਿੰਨਾਂ ਗੁਣਾਂ ਦੀ, ਪੰਡ ਅਰਥ ਕਰਦਿਆ ਜਿਹੜਾ ਤਿੰਨਾਂ ਗੁਣਾਂ ਦੀ ਪੰਡ ਉਤਾਰ ਲੈਂਦਾ ਉਹ ਪੰਡਿਤ ਹੈ। ਇਸ ਰਜੋ ਤਮੋ ਸਤੋ ਦੀ ਪੰਡ ਚੁੱਕੀ ਫਿਰਦੇ ਨੇ, ਪੰਡਿਤ ਕਹਾਉਂਦੇ ਨੇ। ਰਜੋ ਤਮੋ ਸਤੋ ਜਿਹਦੇ ਕੋਲ ਹੈ ਗੁਣ ਨੇ, ਉਹਨੂੰ ਇਹ ਕੀ ਮੰਨਦੇ ਨੇ? ਉਹਨੂੰ ਇਹ ਚੇਤਨ ਮੰਨਦੇ ਨੇ, ਉਹਨੂੰ ਸਰਗੁਣ ਬ੍ਰਹਮ ਮੰਨਦੇ ਨੇ, ਵੀ ਉਹ ਕੁਛ ਕਰ ਸਕਦਾ ਸਰੀਰ ਨਾਲ, ਜਿਹੜਾ ਬਿਨਾਂ ਸਰੀਰ ਤੇ ਉਹਨੂੰ ਨਿਰਗੁਣ ਮੰਨਦੇ ਨੇ। ਉਲਟੀ ਕਰਤੀ ਹੈ ਤੋਂ ਸਾਰਾ ਹੀ ਕੁਛ ਉਲਟਾ ਦਿੱਤਾ ਇਹਨਾਂ ਨੇ। ਸਾਡੇ ਸਰਗੁਣ ਨਿਰਗੁਣ ਨਿਰੰਕਾਰ ਹੈ, ਇਹਨਾਂ ਨੇ ਦੇਹਧਾਰੀ ਨੂੰ ਸਰਗੁਣ ਕਹਿ ਦਿੱਤਾ, ਇਹ ਪੰਡਿਤਾਂ ਦੀ ਕਰਾਮਾਤ ਹੈ, ਇੱਥੋਂ ਮੂਰਤੀ ਪੂਜਾ ਆ ਗਈ। ਮੁਨੀ ਵਿਸ਼ੇਸ਼ ਤੇ ਪੰਡਿਤ ਗਿਆਨੀ, ਇੱਥੋਂ ਹੀ ਪੰਡਿਤ ਗਿਆਨੀ ਨੇ ਰਾਮ ਚੰਦਰ ਨੂੰ ਸਰਗੁਣ ਮੰਨ ਕੇ ਦੇਹਧਾਰੀ ਨੂੰ ਸਰਗੁਣ ਕਹਿਤਾ, ਇੱਥੋਂ ਸਾਰੀ ਬਾਟ ਪਾੜੀ ਹੈ। ਸੋਧ ਕੇ ਲਗਨ ਧਰੀ, ਕਹਿੰਦਾ ਉਹ ਤਾਂ ਪੰਡਿਤ ਸੀ, ਗਿਆਨੀ ਸੀ, ਲਗਨ ਧਰੀ ਸੋਧ ਕੇ ਫਿਰ ਆਹ ਸੀਤਾ ਹਰਨ ਮਰਨ ਜਾਂ ਦਸ਼ਰਥ ਕੋ, ਇਹ ਕਿਉਂ ਹੋਇਆ, ਵਿਘਨ ਕਿਉਂ ਪਏ ਸਾਰੇ? ਵਿਆਹ ਤੇ ਬਾਅਦ ਦਸ਼ਰਥ ਦੀ ਮੌਤ ਹੋਈ, ਸੀਤਾ ਦਾ ਹਰਨ ਹੋਇਆ। ਸੀਤਾ ਹਰਨ ਮਨ ਦਸ ਬਣ ਮੈਂ ਬਿਪਤੀ ਪੜੀ, ਬਿਪਤਾ ਕੱਟੀ ਇਹਨਾਂ ਨੇ 14 ਸਾਲ। ਫਿਰ ਸੀਤਾ ਕੋ ਹਰ ਲੈ ਗਏ ਰਾਵਣ, ਸੁਣ ਲੰਕ ਜਰੀ ਹਰ ਲੈ ਗਏ। ਉਹ ਹੈ ਲਫ਼ਜ਼ ਜਿਹੜਾ ਹਰ ਲਾਉਣ ਹਰਨਾ ਨਾ, ਉਹਦੀ ਬੁੱਧ ਹਰ ਲਈ ਮੇਰੀ ਹੈ। ਉਹਨੇ ਉਹਨੂੰ ਸੀਤਾ ਦੀ ਵਿਚਾਰਧਾਰਾ ਉਹਦੇ ਨਾਲ ਮਿਲਦੀ ਸੀ, ਤਾਂ ਹਰਨ ਲਿਖਿਆ ਹੋਇਆ। ਉਹ ਚੁੱਕ ਕੇ ਨੀ ਲੈ ਗਿਆ, ਜਬਰਦਸਤੀ ਨਹੀਂ ਲੈ ਗਿਆ। ਹਰਨ ਕਹੀ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਦ ਪਾਈ। ਉਹਦੀ ਬੁੱਧ ਉਹਨੂੰ ਬਣਾ ਲਿਆ ਵੀ ਸੱਚ ਧਰਮ ਆਏ ਰਾਮ ਚੰਦਰ ਹੈ ਹੀ ਨੀ ਅਵਤਾਰ, ਇਹ ਵੇਦ ਦੇ ਖਿਲਾਫ ਹੈ ਸਾਰਾ ਕੁਛ। ਸੀਤਾ ਨਹੀਂ ਸੀ ਮੰਨਦੀ ਉਹ ਗੱਲ ਨੂੰ, ਵਿਚਾਰਧਾਰਾ ਨਹੀਂ ਸੀ ਮੰਨਦੀ। ਉਹੀ ਲਵ ਕੁਸ਼ ਨੇ ਵਿਚਾਰਧਾਰਾ ਨਹੀਂ ਮੰਨੀ, ਇਹ ਤਾਂ ਹਰਾਇਆ ਸੀ ਰਾਮ ਚੰਦਰ ਨੂੰ। ਉਹ ਹਰਨ ਲਫ਼ਜ਼ ਦਾ ਵੀ ਗਲਤ ਇਸਤੇਮਾਲ ਕਰ ਲਿਆ ਇਹਨਾਂ ਨੇ, ਹਰਨ ਲਫ਼ਜ਼ ਲਿਖਿਆ ਹੈ। ਬੁੱਧ ਹਰ ਲਈ ਮੇਰੀ, ਮੇਰੀ ਬੁੱਧ ਨੂੰ ਹਰਾ ਤਾ, ਮੇਰੀ ਬੁੱਧ ਬਦਲਤੀ। ਬੁੱਧ ਹਾਰ ਗਈ ਬਦਲ ਗਈ, ਇੱਕ ਹਾਰ ਜਾਂਦਾ ਬਦਲਦਾ ਨਹੀਂ, ਇੱਕ ਹਾਰ ਜਾਂਦਾ ਹਾਰ ਮੰਨਦਾ ਨਹੀਂ, ਉਹ ਸਾਖਤ ਹੈ। ਜਿਹੜਾ ਮੰਨ ਜਾਂਦਾ ਉਹ ਸੰਤ ਹੈ, ਜਿਹੜਾ ਬੁੱਧ ਹਾਰ ਜਾਂਦੀ ਹੈ ਮੰਨ ਜਾਂਦਾ ਉਹ ਸੰਤ ਬਣ ਜਾਂਦਾ, ਨਹੀਂ ਹਾਰ ਨਾ ਮੰਨਣ ਵਾਲਾ ਸਾਖਤ ਰਹਿ ਜਾਂਦਾ। ਇਸ ਕਰਕੇ ਗੁਰਬਚਨ ਸਿੰਘ ਬਰਨਾਲਾ ਜਾਂ ਹਾਰ ਜਾਂਦਾ ਤਾਂ ਮੈਂ ਨਾ ਮਾਨੂੰ ਕਹਿ ਦਿੰਦਾ ਤਾਂ ਸਾਖਤ ਸੀ, ਉਹ ਸਾਖਤ ਪੈਦਾ ਕੀਤੇ ਨੇ। ਸੱਚ ਨੂੰ ਨਾ ਮੰਨਣ ਵਾਲੇ ਪੈਦਾ ਕਰਤੇ ਸਾਰੇ ਹੀ, ਸੱਚ ਨੀ ਮੰਨਣਗੇ। ਆਪ ਨੀ ਸੀ ਮੰਨਦਾ ਸੱਚ ਨੂੰ, ਆਪ ਨਹੀਂ ਸੀ ਮੰਨਦਾ ਸੱਚ ਨੂੰ। ਹੁਣ ਜਿਹੜੇ ਉਹਨੂੰ ਮੰਨਣਗੇ ਸੱਚ ਨੀ ਮੰਨ ਸਕਦੇ ਕਦੇ ਵੀ, ਏਦਾਂ ਹੀ ਸਾਖਤ ਪੈਦਾ ਹੁੰਦੇ ਹੁੰਦੇ ਨੇ। ਕਬੀਰ ਸਾਖਤ ਦੀ ਕਰਦਾ ਵਿਆਖਿਆ, ਸਾਖਤ ਨੂੰ ਲਸਣ ਕੀ ਖਾਣ ਜੈਸਾ ਕਹਿੰਦਾ, ਸਾਖਤ ਐਸਾ ਜੈਸਾ ਲਸਣ ਕੀ ਖਾਣ, ਦੂਰੋਂ ਸਮੈਲ ਆ ਜਾਂਦੀ ਹੈ ਲਸਣ ਦੀ ਖਾਣ ਦੀ, ਬਹੁਤ ਦੂਰ ਤੋਂ ਪਤਾ ਲੱਗ ਜਾਂਦਾ ਉਹਨਾਂ ਦੇ ਸੁਭਾਅ ਦਾ, ਨੇੜੇ ਨਹੀਂ ਜਾਂਦਾ ਕੋਈ ਉੱਥੇ, ਦੂਰ ਦੂਰੀ ਬਣਾ ਕੇ ਰੱਖਣ ਲੱਗ ਜਾਂਦੇ ਨੇ ਸ਼ਰੀਫ ਆਦਮੀ ਉਹਨਾਂ ਤੇ। ਸਾਰੀ ਦੂਰੀਆਂ ਨਾਲ ਦੂਰੀ ਉਹ ਬਣਾ ਲੈਂਦਾ, ਦੂਰੀਆਂ ਉਹਨਾਂ ਨਾਲ ਦੂਰੀ ਬਣਾ ਲੈਂਦੀ ਹੈ। ਹਾਂਜੀ,
ਪੰਡਤ ਹੋਏ ਕੈ ਬੇਦ ਬਖਾਨਾ, ਮੂਰਖ ਨਾਮ ਦਿਓ ਰਾਮੈ ਜਾਣੈ।
ਪੰਡਤ ਹੋ ਕੇ ਵੇਦਾਂ ਦਾ ਬਖਾਨ ਕਰਦਾ ਤਾਂ ਹੀ ਤਾਂ ਪਾਠ ਪਾੜੀ ਹੈ, ਗੁਰਮੁਖ ਹੋ ਕੇ ਨਹੀਂ ਕਰਦਾ, ਸਾਖਤ ਦੀ ਹੋ ਕੇ ਕਰਦਾ। ਮੰਨਦਾ ਨਹੀਂ ਹੈ, ਅਰਥ ਬਦਲਦਾ, ਅਰਥਾਂ ਦੇ ਅਰਥ ਕਰਦਾ, ਆਪਣੀ ਮਰਜ਼ੀ ਦੇ ਅਰਥ ਕੱਢਦਾ, ਆਪਣੇ ਆਪ ਨੂੰ ਨਹੀਂ ਬਦਲਦਾ ਗੁਰਬਾਣੀ ਨਾਲ, ਗੁਰਬਾਣੀ ਨੂੰ ਬਦਲਦਾ ਆਪਣੀ ਮਰਜ਼ੀ ਨਾਲ। ਅਸੀਂ ਆਪਣੀ ਮਰਜ਼ੀ ਦੇ ਅਰਥ ਗੁਰਬਾਣੀ ਦੇ ਕੱਢੇ ਨੇ, ਆਪਣੇ ਆਪ ਨੂੰ ਨਹੀਂ ਬਦਲਿਆ, ਗੁਰਬਾਣੀ ਨੂੰ ਬਦਲ ਲਿਆ ਅਸੀਂ, ਪਾਠ ਅੰਤਰ ਕਰ ਲਏ ਅਸੀਂ ਆਪਣੀ ਮਰਜ਼ੀ ਦੇ ਅਰਥ ਕੱਢਣ ਵਾਸਤੇ। ਆਪ ਨਹੀਂ ਬਦਲੇ, ਗੁਰਬਾਣੀ ਬਦਲਤੀ ਅਸੀਂ, ਵਿਚਾਰਧਾਰਾ ਗੁਰੂ ਦੀ ਬਦਲਤੀ ਅਸੀਂ। ਇਹ ਤਾਂ ਸਾਖਤ ਦੀ ਨਿਸ਼ਾਨੀ ਹੈ, ਹੋਰ ਸਾਖਤ ਦੀ ਨਿਸ਼ਾਨੀ ਕੀ ਹੈ? ਇਹ ਪ੍ਰੋਬਲਮ ਸਿੱਖਾਂ ਚ ਵੀ ਬਣਤੀ ਇਹਨਾਂ ਨੇ, ਕਾਸ਼ੀ ਵਾਲਿਆਂ ਨੇ। ਭਾਈ ਗੁਰਦਾਸ ਕਾਸ਼ੀ ਤਾਂ ਹੀ ਭੇਜੇ ਪੜ੍ਹਨ, 5 ਸਿੱਖ ਵੀ ਭੇਜੇ ਪੜ੍ਹਨ। ਜਿੱਥੇ ਕਬੀਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਮੇਰਾ ਸਾਰਾ ਜਨਮ ਸ਼ਿਵਪੁਰੀ ਬਰਬਾਦ ਹੋ ਗਿਆ, ਸ਼ਿਵਪੁਰੀ ਨੇ ਬਰਬਾਦ ਕਰਤਾ। ਮਾਲਾ ਵਾਲਿਆਂ ਨੇ ਉਹ ਸੰਤ ਚਿੱਟੇ ਕੱਪੜੇ ਸਾਡੇ ਧੋਤੀਆਂ ਵਾਲੇ, ਸਾਡੇ ਚਾਵੜੇ, ਸਾਡੀ ਸਿੱਖੀ ਉਹਨਾਂ ਨੇ ਕੁਰਾਹੇ ਕਰਤੀ ਪਾਤੀ। ਜਿਹਨਾਂ ਨੂੰ ਕਹਿੰਦੇ ਗਲੀ ਜਿਹਨਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਏ ਬਾਨ ਆਰਸ ਕੇ ਠੱਗ, ਉਹੀ ਤਾਂ ਠੱਗ ਬੜੇ ਬੈਠੇ ਨੇ ਸਾਡੇ ਸੰਤ ਸਾਰੇ। ਕਿਨੇ ਵਾੜੇ ਕਿਵੇਂ ਵੜ ਗਏ, ਕਦ ਵੜ ਗਏ? ਵਾੜੇ ਰਣਜੀਤ ਸਿੰਘ ਦੇ ਰਾਜ ਚ, ਵਾੜੇ ਮਿਸਲਾਂ ਵਾਲਿਆਂ ਨੇ ਵਾੜੀਆਂ ਮੂਰਤੀਆਂ ਬਣਾਏ, ਇਹਨਾਂ ਨੇ ਸਾਰੀ ਇਹਨਾਂ ਦੀ ਸਕੀਮ ਹੈ, ਡੇਰੇ ਬਣਾਉਣੇ, ਗੁਰਦੁਆਰੇ ਬਣਾਉਣੇ, ਪਹਿਲਾਂ ਗੁਰਦੁਆਰੇ ਬਣਾ ਤੇ ਹੁਣ ਆਪਣੇ ਆਪਣੇ ਡੇਰੇ ਬਣਾ ਲਏ ਤੇ ਚਾਹੁੰਦੇ ਤੇ ਸਾਨੂੰ ਚੌਧਰ ਹੋਜੂ ਸਾਡੀ ਗੁਰਦੁਆਰੇ ਸਾਡੇ ਕੋਲ ਰਹਿਣਗੇ ਜਾਂ ਸਾਧਾ ਤੋਂ ਗੁਰਦੁਆਰੇ ਖੋਲੇ ਇਹਨਾਂ ਨੇ ਡੇਰੇ ਅੱਡ ਬਣਾ ਲਏ ਤੇ ਉਹਨਾਂ ਦੇ ਇਹਨੇ ਭੇਖ ਬਦਲ ਕੇ ਆਏ ਹੋਏ ਵਿਚਾਰਧਾਰਾ ਗੁਰਦੁਆਰਿਆਂ ਦੀ ਵੀ ਉਹੀ ਹੈ ਵਿਚਾਰਧਾਰਾ ਇਹਨਾਂ ਦੀ ਵੀ ਉਹੀ ਹੈ ਪ੍ਰਚਾਰ ਦੋਹਾਂ ਦਾ ਇੱਕੋ ਹੀ ਹੈ ਇਸ ਕਰਕੇ ਅਕਾਲ ਤਖ਼ਤ ਨੂੰ ਇਹ ਵੀ ਮੰਨਣ ਲੱਗ ਗਏ ਵੀ ਸਾਡੇ ਵਾਲੀ ਉਹ ਗੱਲ ਅਕਾਲ ਤਖ਼ਤ ਕਰਦਾ ਉਹ ਕਿਹੜਾ ਕੁਛ ਹੋਰ ਕਰਦੇ ਨੇ ਹਾਂ ਕੱਪੜਿਆਂ ਦੇ ਰੰਗ ਦਾ ਜ਼ਰੂਰ ਫਰਕ ਹੈ ਪਿਛਾਰੇ ਕਿਰਪਾਨ ਇਹਨਾਂ ਨੇ ਪਾਲੀਆਂ ਧੋਤੀਆਂ ਲਾ ਤੀਆਂ ਸਭ ਕੁਛ ਕਾਹਦੇ ਵਾਸਤੇ ਹੋਇਆ ਇਹ ਦਿੰਬ ਪਖੰਡ ਚਲਾਉਣ ਵਾਸਤੇ ਹੋਇਆ ਪਖੰਡਵਾਦ ਸਾਰਾ ਬਾੜਿਆ ਹੋਇਆ ਉਹੀ ਜਲ ਕੀ ਮਛਲੀ ਚੜੀ ਖਜੂਰ ਖਜੂਰ ਤੇ ਚੜ ਗਈ ਮੱਛੀ ਨਾਮ ਛੱਡਤਾ ਨਾਮ ਰਸ ਸੀ ਜਿਹੜਾ ਉਹ ਤੋਂ ਬਾਹਰ ਆ ਗਏ ਖਜੂਰ ਤੇ ਚੜੇ ਆਪਣੇ ਆਪਣੇ ਦਿਮਾਗ ਚ ਆਪਣੀ ਆਪਣੀ ਬੁੱਧ ਦੀ ਆਪ ਆਪਣੀ ਬੁੱਧ ਹੈ ਜੇਤੀ ਬਣਤ ਪਿੰਨ ਪਿੰਨ ਤੋਂ ਤੇਤੀ ਪਿੰਨ ਪਿੰਨ ਵਿਚਾਰ ਪ੍ਰਗਟ ਕਰਨ ਲੱਗ ਗਏ ਗੁਰਮਤ ਬਾਰੇ ਗੁਰਮਤ ਛੱਡਤੀ ਆਪਣੇ ਆਪਣੇ ਵਿਚਾਰ ਥੋਪਣ ਲੱਗ ਗਏ ਸੰਗਤ ਤੇ ਆਪਣੀ ਬੁੱਧ ਅਨੁਸਾਰ ਗੱਲ ਕਰਨ ਲੱਗ ਗਏ ਸਾਰੇ ਸਾਰੀ ਗੁਰਮਤ ਦਾ ਰੂਪ ਹੀ ਵਿਗਾੜਤਾ ਕਿੰਨੇ ਰੂਪ ਬਣਾਤੇ ਗੁਰਮਤ ਦੇ ਇਹ ਏਦਾਂ ਹੋਇਆ ਸਿੱਖਾਂ ਚ ਜੋ ਹੋਇਆ ਐਵੇਂ ਪਿੱਛੇ ਹੁੰਦਾ ਆਇਆ ਇਹ ਸਾਰੇ ਪੰਡਿਤ ਦੇ ਚੇਲੇ ਨੇ ਜਾਂ ਪੰਡਿਤ ਨੇ ਰਹਿਤ ਨਾ ਮਰਿਆਦਾ ਇਹਨਾਂ ਨੇ ਬਾੜੀ ਹੈ ਮਰਿਆਦਾ ਤਾਂ ਪੰਡਿਤ ਦੀ ਹੈ ਮਰਿਆਦਾ ਮੰਦਰਾਂ ਨਹੀਂ ਹੁੰਦੀ ਹੈ ਮਰਿਆਦਾ ਮੰਦਰਾਂ ਨਹੀਂ ਹੁੰਦੀ ਹੈ ਗੁੰਗਿਆਂ ਦੇ ਵਿੱਚ ਰਹਿਤ ਸੀ ਝੰਡੇ ਗੁੰਗੇ ਸੀ ਜਿਹੜੇ ਉੱਥੇ ਮਰਿਆਦਾ ਨਹੀਂ ਸੀ ਉੱਥੇ ਰਹਿਤ ਸੀ ਜਿੰਨਾ ਚਿਰ ਝੰਡੇ ਬੁੰਗੇ ਰਹਿਤ ਰਹੀ ਜਾਂ ਮੰਦਰ ਬਣ ਗਏ ਜਾਂ ਹਰਿਮੰਦਰ ਨੂੰ ਰੱਖਤਾ ਮਰਿਆਦਾ ਬੜੀ ਹਾਂਜੀ
ਮੂਰਖ ਨਾਮ ਦਿਓ ਰਾਮ ਹੈ ਜਾਣੇ
ਰਾਮ ਇਹਨੇ ਜਾਣ ਲਿਆ ਆਪਣੇ ਅੰਦਰ ਦੇ ਰਾਮ ਨੂੰ ਜਾਣਿਆ ਇਹਨਾਂ ਵਾਲੇ ਰਾਮ ਨੂੰ ਨੀ ਜਾਣਿਆ ਅਸਲੀ ਰਾਮ ਜਾਣਿਆ ਜਿਹਨੂੰ ਕਬੀਰ ਕਹਿੰਦਾ ਸਭ ਘੱਟ ਰਾਮ ਬੋਲੇ ਉਹ ਉਹ ਨਾਮ ਮੈਨੇ ਜਾਣ ਲਿਆ ਜਿਹੜਾ ਇਹਨਾਂ ਵਾਲਾ ਪੰਡਿਤ ਵਾਲਾ ਰਾਮ ਹੈ ਨਾ ਉਹ ਪੰਡਿਤ ਵਾਲੇ ਰਾਮ ਤਾਂ ਦੁਨੀਆ ਉਹਨੂੰ ਤਾਂ ਮੰਨਦੀ ਹੋਈ ਨੀ ਜਿਹੜਾ ਪੰਡਿਤ ਨੇ ਲੋਕਾਂ ਨੂੰ ਦਿੱਤਾ ਨਾ ਰਮਾਇਣ ਉਹਨੂੰ ਪ੍ਰਵਾਨ ਨਹੀਂ ਕੀਤਾ ਸਾਰੀ ਦੁਨੀਆ ਨੇ ਮੁਸਲਮਾਨਾਂ ਨੇ ਨੀ ਕੀਤਾ ਆ ਜਿਹੜੇ ਯੋਗੀ ਨੇ ਜੋਗੀ ਨੇ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ ਇਹਨੂੰ ਮਾਨਤਾ ਨੀ ਸਾਰਿਆਂ ਨੇ ਦਿੱਤੀ ਪੰਡਤਾ ਨੇ ਦਿੱਤੀ ਗਈ ਸਿਰਫ ਕ੍ਰਿਸ਼ਨ ਵਾਲਿਆਂ ਨੇ ਨੀ ਦਿੱਤੀ ਕ੍ਰਿਸ਼ਨ ਨੂੰ 16 ਕਲਾ ਮੰਨਦੇ ਨੇ ਰਾਮ ਨੂੰ 14 ਕਲਾ ਮੰਨਦੇ ਨੇ ਇਹ ਕ੍ਰਿਸ਼ਨ ਬੜਾ ਹੋਇਆ ਕਿ ਰਾਮ ਬੜਾ ਹੋਇਆ ਕਿਉਂਕਿ ਕ੍ਰਿਸ਼ਨ ਨੇ ਗੀਤਾ ਲਿਖੀ ਹੈ ਕ੍ਰਿਸ਼ਨ ਪੰਡਿਤ ਨੂੰ ਨੀ ਮੰਨਦਾ ਪੰਡਿਤ ਦੇ ਖਿਲਾਫ਼ ਹੈ ਕ੍ਰਿਸ਼ਨ ਉਹ ਪੰਡਿਤ ਦਾ ਚੇਲਾ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਪੰਡਿਤ ਹੈ ਇਹ ਤਾਂ ਬਾਟ ਪਾੜਦਾ ਇਹਦਾ ਧਰਮ ਦਾ ਨੁਕਸਾਨ ਕਰਨ ਵਾਲਾ ਇਹਦਾ ਚੇਲਾ ਜਿਹੜਾ ਮਰਿਆਦਾ ਪੁਰਸ਼ੋਤਮ ਹੈ ਉਹ ਤਾਂ ਅਪਰਾਧੀ ਹੈ ਉਹਨੇ ਤਾਂ ਬਾਟ ਪਾੜੀ ਹੈ ਬਾਟ ਪਾੜਨ ਵਾਲਿਆਂ ਦਾ ਉਹ ਸੰਰਕਸ਼ਣ ਕੀਤਾ ਉਹਨੇ ਰਾਵਣ ਨੂੰ ਮਾਰਿਆ ਉਹਨਾਂ ਨੇ ਰਾਮ ਨੂੰ ਘਟੀਆ ਮੰਨਿਆ ਰਾਮ ਨੂੰ ਮੰਨਤਾ ਨੀ ਤੀਰ ਕਿਸੇ ਨੇ ਇਹ ਬਣਾ ਦੇ ਰਾਮ ਦਾ ਬੰਦਾ ਰਾਮ ਦਾ ਤਾਂ ਮੰਦਰ ਨਹੀਂ ਹੈ ਕੋਈ ਯੁੱਧਿਆ ਨੂੰ ਕਿਸੇ ਨੇ ਪੁੱਛਿਆ ਨੀ ਹੁਣ ਤੱਕ ਤੀਰਥਾਂ ਦੇ ਸਭ ਤੋਂ ਯੁੱਧਿਆ ਜਿਹੜੀ ਹੈਗੀ ਹੈ ਉਹ ਸ਼ਹਿਰ ਹੈ ਉਹ ਬਹੁਤਾ ਸੁੰਦਰ ਨਹੀਂ ਹੈ ਜਿਵੇਂ ਆਪਣੇ ਮਥੁਰਾ ਹੈ ਉੱਥੇ ਦਾ ਕਾਸ਼ੀ ਹੈ ਬਨਾਰਸ ਸ਼ਹਿਰ ਨੇ ਹਰਿਦੁਆਰ ਹੈ ਇਹ ਜਾਣੀ ਉੱਥੇ ਕੋਈ ਜਾਂਦਾ ਬਤੌਰ ਤੀਰਥ ਬਤੌਰ ਅੱਛਾ ਸਰਜੂ ਨਦੀ ਦਾ ਨੋਵੀ ਨਦੀਆਂ ਦੇ ਵਿੱਚ ਹੈ ਨੀ, ਸਰਜੂ ਦਾ ਕਿਨਾਰੇ ਤੇ ਬਸਿਆ ਹੈ, ਯੁਧਿਆ ਗੋਦਾਵਰੀ ਆ, ਗੰਗਾ ਜਮਨਾ, ਗੰਗਾ ਜਮਨਾ ਤੇ ਗੋਦਾਵਰੀ ਤਿੰਨਾਂ ਦਾ ਨਾਂ ਹੈ, ਚੌਥੀ ਦਾ ਨਾਂ ਹੀ ਨਹੀਂ ਹੈ। ਜਿਵੇਂ ਬੰਦੇ ਬਹਾਦਰ ਦਾ ਨੂੰ ਇਤਿਹਾਸ ਵਿੱਚ ਜਗ੍ਹਾ ਨਹੀਂ ਨਾ ਕਿੱਥੇ ਮਿਲੀ ਹੋਈ ਸਿੱਖੀ ਦੇ, ਐਵੇਂ ਰਾਮ ਚੰਦਰ ਨੂੰ ਉਹਦੀ ਮਾਨਤਾ ਨਹੀਂ ਮਿਲੀ। ਇਹ ਤਾਂ ਇਹੀ ਜਿਹੜੇ ਪੰਡਿਤ ਨੇ ਹੁਣ, ਇਹਨਾਂ ਨੂੰ ਚੜਾਵਾ ਨੀ ਕਿਤੋਂ ਮਿਲਦਾ, ਬੜਾ ਮੰਦਰ ਨਹੀਂ ਹੈ ਨਾ ਕੋਈ, ਬੜੇ ਮੰਦਰ ਨੇ ਸਾਡੇ ਸ਼ਿਵ ਜੀ ਦੇ ਧਾਮ ਜੋ ਉਹਨਾਂ ਕੋਲ ਨੇ, ਇਹ ਬਣਾਉਂਦੇ ਨੇ ਵੀ ਸਾਨੂੰ ਵੀ ਕੱਫੇ ਬੜੇ ਹੋਣ। ਕ੍ਰਿਸ਼ਨ ਦਾ ਮੰਦਰ ਵੀ ਹੈਗਾ ਮਥਾ ਚ, ਉੱਥੇ ਵੀ ਬੜੀਆਂ ਰੌਣਕਾਂ ਲੱਗਦੀਆਂ ਨੇ। ਆ ਰੌਲਾ ਸੀ, ਹੁਣ ਠੰਡਾ ਪੈ ਗਿਆ, ਉਹ ਵੀ 86 ਆਦਮੀਆਂ ਨੇ ਚੱਕਿਆ ਸੀ ਇਹ ਕੰਮ, 86 ਉਹ ਪੂਰਾ ਹੋ ਗਿਆ, ਉਹ ਮੁੱਦਾ ਹੀ ਛੱਡਦਾ ਹੁਣ ਇਹਨਾਂ ਨੇ। ਜਿਵੇਂ ਇਹਨਾਂ ਨੇ ਖਾਲਿਸਤਾਨ ਦਾ ਮੁੱਦਾ ਅਕਾਲੀਆਂ ਨੇ ਛੱਡਤਾ, ਉਹਨਾਂ ਨੇ ਛੱਡਤਾ, ਤਾਂ ਮੁੱਦੇ 86 ਮੁੱਦੇ ਸੀਗੇ। ਧਾਰਮਿਕ ਮੁੱਦਾ ਥੋੜੀ ਸੀ ਰਾਮ ਮੰਦਿਰ ਬਣਾਉਣਾ, ਉਹ ਮੰਦਰ ਨੂੰ ਕਹਾ ਮੰਦਰ ਮੰਨਦੇ ਨੇ, ਜਲੰਧਰ ਮੰਨਦੇ ਹੁੰਦੇ ਉਹੀ ਉਹ ਜ਼ਮੀਨ ਲੈਣ ਚ ਆਲਦਾ ਦੀ ਜ਼ਮੀਨ ਲੈ ਕੇ ਮਹਿੰਗੀ ਵੇਚਣ ਲੱਗ ਗਏ, ਉਹਦਾ ਬਿਜ਼ਨਸ ਹੋਣਾ ਬਣਾਉਣ ਲੱਗ ਗਏ। ਇਹ 86 ਆਦਮੀ ਇਹੋ ਜਿਹੇ ਹੁੰਦੇ ਤਾਂ ਇਹ ਜਾਣਦੇ ਹੁੰਦੇ ਅਸੀਂ ਧਰਮ ਕੀ ਹੈ, ਜਾਂ ਤਾਂ ਸਾਡੇ ਸਟੰਟ ਨੇ ਲੋਕਾਂ ਨੂੰ ਭਰਮਾਉਣ ਵਾਸਤੇ ਕੀਤੇ, ਉਹ ਸਭ ਜਾਣਦੇ ਹੁੰਦੇ ਨੇ। ਜਿਵੇਂ ਗੁਰੂ ਨਾਨਕ ਦਾ ਆਖਰੀ ਉੱਥੇ ਜਿਹੜਾ ਬਾਬਾ ਨਾਨਕ ਸੀ ਉੱਥੇ ਸੀ
ਜੀ,
ਉੱਥੇ ਲੈਣੇ ਨੂੰ ਗੱਦੀ ਮਿਲੀ ਹੈ, ਉਹਨੂੰ ਹਾਈਲਾਈਟ ਨਹੀਂ ਕੀਤਾ, ਪਰ ਸਾਨੂੰ ਕੀਤਾ ਮਿਲਣੀਆਂ ਨੇ, ਉਹ ਜਗ੍ਹਾ ਨੂੰ ਹਾਈਲਾਈਟ ਨਹੀਂ ਕੀਤਾ, ਹਾਂ ਉੱਥੇ ਕੀਤਾ ਮਤਲਬ ਸਾਨੂੰ ਹਾਈਲਾਈਟ, ਕਿ ਉਹ ਮਿਲਣੀਆਂ ਨੇ ਕੌਣ ਸੀ ਜਗ੍ਹਾ, ਪੰਜਵੇਂ ਪਾਤਸ਼ਾਹ ਉਹਨੂੰ ਦੇ ਗਏ ਸੀ, ਗੁਰੂਆਂ ਨੇ ਇਹਨਾਂ ਨੂੰ ਕੱਲਣ ਦੇਣਾ ਨੀ, ਗੁਰੂ ਤੇ ਵਿਰੋਧੀ ਤੁਹਾਡੇ ਡੇਰਾ ਬਾਬਾ ਨਾਨਕ ਨਾਲ ਤਾਂ ਇਹਨਾਂ ਕੋਲ ਮੰਤਰ, ਫਿਰ ਉਹ ਸਾਧ ਕਾਬੂ ਹੋ ਜਾਂਦੇ ਉੱਥੇ, ਸਾਧ ਆ ਜਾਂਦੇ, ਉਹ ਤਾਂ ਸ੍ਰੀ ਚੰਦ ਵਾਲਿਆਂ ਕੋਲ ਹੈ। ਇੱਥੇ ਅਸੀਂ ਗੱਲਾਂ ਹੁੰਦੀਆਂ ਸਾਰੀਆਂ। ਹਾਂਜੀ,
ਪੰਡਿਤ ਹੋਏ ਕੇ ਬੇਦ ਬਖਾਨਾ ਬਾਬਾ ਜੀ, ਇਹਦੇ ਚ ਆਪਾਂ ਕਹਿੰਦੇ ਆ ਵੀ ਜਿਹੜੀ ਬੇਦ ਬਾਣੀ ਹੈ, ਬੇਦ ਬਾਣੀ ਗੁਰਬਾਣੀ ਹੈ, ਨਾਮਦੇਵ ਜੀ ਨੇ ਇੱਥੇ ਬੇਦ ਨੂੰ ਨੀ ਕੱਟਿਆ ਹੋਇਆ, ਪੰਡਿਤ ਹੋਏ ਕੇ ਬੇਦ ਬਖਾਨਾ,
ਬੇਦ ਦੇ ਵਿੱਚ ਜਿਹੜਾ ਰਾਮ ਆ ਉਹੀ ਤਾਂ ਉਹਨੇ ਜਾਣੇ ਹੱਦੋਗੀ, ਪੰਡਿਤ ਵਾਲਾ ਨਾਮ ਹੈ ਉਹ ਰਾਮ ਹੈ, ਪੰਡਿਤਾਂ ਨੇ ਵੇਦ ਛੱਡ ਕੇ ਸਿਮਰਤ ਸ਼ਾਸਤਰ ਬਣਾਏ, ਆਪ ਪੁੰਨ ਪਾਪ ਦੀ ਵਿਚਾਰਧਾਰਾ, ਵੇਦ ਤਾਂ ਪੁੰਨ ਪਾਪ ਨੂੰ ਮੰਨਦਾ ਹੀ ਨਹੀਂ, ਬਾਠ ਫਿਰ ਕਿਵੇਂ ਪਾੜੀ ਪੰਡਿਤ ਨੇ, ਵੇਦ ਵਿਖਿਆਨੇ ਆ, ਜਦ ਵੇਦ ਦਾ ਵਿਖਿਆਨ ਕੀਤਾ ਉਹ ਉਲਟ ਕਰਦਾ, ਜਿਵੇਂ ਗੁਰਬਾਣੀ ਦਾ ਵਿਖਿਆਨ ਨਹੀਂ ਕੀਤਾ, ਹੁਣ ਪੰਡਿਤਾਂ ਨੇ ਕੀਤਾ ਨੀ,
ਬਿਲਕੁਲ ਜੀ ਇਹ ਸਹੀ ਅਰਥ ਨੇ,
ਵੇਦ ਬਾਣੀ ਗੁਰਬਾਣੀ ਨਹੀਂ ਹੈ, ਉਹਨੇ ਅਰਥ ਕੀਤੇ,
ਮਤਲਬ ਉਹ ਉਲਟੇ ਅਰਥ ਕਰ, ਉਹਨੇ ਉਲਟੇ ਅਰਥ,
ਜਿਵੇਂ ਵੇਦ ਦੇ ਅਰਥ ਕੀਤੇ ਤੇ ਉਹਨੇ ਗੁਰਬਾਣੀ ਦੇ ਕਰਤੇ
ਜੀ,
ਪਿੱਛੋਂ ਹੀ ਕਰਦੇ ਆਉਂਦੇ ਨੇ ਉਹ, ਕਾਸ਼ੀ ਵਾਲਿਆਂ ਨੇ ਕੀਤੇ ਨੇ, ਕਿਉਂ ਕੀਤੇ ਨੇ, ਉਹ ਸ਼ਿਵਜੀ ਦੇ ਨੇ, ਕਾਸ਼ੀ ਸ਼ਿਵਜੀ ਦੀ ਹੈ, ਸ਼ਿਵਜੀ ਨਹੀਂ ਜਾਂਦਾ ਮੇਰੇ ਤੋਂ ਮੂਹਰੇ ਹੋ ਜਾ, ਸ਼ਿਵ ਮੰਤਰਾਣੇ ਨਹੀਂ ਚਾਹੁੰਦੇ ਸ਼ਿਵ ਜੀ ਤੋਂ ਹੋਇਆ, ਕਿ ਕੌਣ ਸੀ ਉਹ ਸ੍ਰੀ ਚੰਦ ਵਾਲੇ ਸੀ, ਸ੍ਰੀ ਚੰਦ ਵਾਲੀ ਯੋਗ ਮਤ ਯੋਗ ਦਰਸ਼ਨ ਦੇ ਅਨੁਸਾਰ ਗੁਰਬਾਣੀ ਪ੍ਰਥਾ ਹੀ ਹੈ, ਇਹਨਾਂ ਨੇ ਇਹੀ ਇੱਥੇ ਪ੍ਰਚਾਰ, ਇਹ ਮੈਡੀਟੇਸ਼ਨ ਚੱਲਦਾ ਸਾਰੀ ਦੁਨੀਆਂ ਦੇ ਵਿੱਚ, ਅੰਗਰੇਜ਼ਾਂ ਚ ਵੀ ਇਹੀ ਹੈ, ਮੁਸਲਮਾਨਾਂ ਚ ਵੀ ਇਹੀ ਹੈ, ਇਹਦਾ ਕੌਣ ਹੈ ਜੋਗੀ ਔਰ ਪੰਡਿਤ ਦੋਵੇਂ ਨੇ, ਰਾਜੇ ਨੂੰ ਕਹਿਤਾ ਤੂੰ ਰਾਜ ਕਰ ਪਰ ਧਰਮ ਦੇ ਵਿੱਚ ਤੂੰ ਜਿਹੜਾ ਹੈਗਾ ਸਾਡੇ ਆਪ ਨਾ ਹੋ ਕੰਪਰੋਮਾਈਜ਼ ਹੋ ਗਿਆ। ਰਾਮ ਚੰਦਰ ਨੂੰ ਸ਼ਿਵ ਜੀ ਦੀ ਪੂਜਾ ਕਰਤਾ ਦਿਖਾਤਾ ਸ਼ਿਵ ਜੀ ਆ ਰਾਮ ਇਕੱਠੇ ਹੋ ਕੇ ਤਾਂ ਵੇਲ ਚਾਹਿਆ ਤਾਂ ਰਾਵਣ ਮਾਰਿਆ।
ਅੱਛਾ ਜੀ
ਹਾਂ ਸ਼ਿਵ ਜੀ ਦੀ ਪੂਜਾ ਨੀ ਕਰਦਾ ਦਿਖਾਇਆ।
ਇਹ ਦੋਨੋਂ ਦੋਨੋਂ ਵਿਚਾਰਧਾਰਾ ਆਪਸ ਚ ਆਪਾ ਵਿਰੋਧੀ ਹੈ ਸ਼ਿਵ ਤੇ ਰਾਮ
ਵੀ ਆਪਾ ਵਿਰੋਧੀ ਨੇ ਹੋਰ ਉਹ ਸ਼ਿਵ ਜੀ ਬੜਾ ਉੱਥੇ ਵਿਸ਼ਨੂੰ ਬੜਾ ਹੈ ਸ਼ਿਵ ਪੁਰਾਣ ਔਰ ਵਿਸ਼ਨੂੰ ਪੁਰਾਣ ਪੜੋਗੇ ਪਤਾ ਲੱਗ ਜੂਗਾ ਪਹਿਲਾਂ ਦੋਹਾਂ ਦਾ ਝਗੜਾ ਹੈ ਇਹਨਾਂ ਦਾ ਸ਼ਿਵ ਪੁਰਾਣ ਦਾ ਆ ਵਿਸ਼ਨੂੰ ਪੁਰਾਣ ਦਾ ਇੰਡੀਆ ਵਿੱਚ ਜਿਹੜੇ ਮੁਸਲਮਾਨ ਔਰ ਈਸਾਈ ਨੇ ਸ਼ਿਵਪੁਰਾਣ ਦੇ ਨੇੜੇ ਨੇ ਸ਼ਿਵਪੁਰਾਣ ਨੂੰ ਮੈਡੀਟੇਸ਼ਨ ਨੂੰ ਮੰਨਦੇ ਨੇ ਉਹ ਆ ਕੇ ਹਾਵੀ ਹੋ ਗਏ ਫਿਰ ਪੰਡਤਾਂ ਨੇ ਸਲਾਹ ਕਰ ਲਈ ਵੀ ਮੁਸਲਮਾਨ ਨੇ ਜਿਹੜੇ ਇਹ ਦੋਹਾਂ ਤੇ ਹਾਵੀ ਹੋ ਜਾਣਗੇ ਪਹਿਲਾਂ ਤਾਂ ਉਹਨਾਂ ਨੇ ਭਜਾਏ ਸਿੱਧ ਪਹਾੜਾਂ ਜਵਾੜ ਤੇ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਜਨੇਊ ਲਾਉਣ ਲੱਗ ਗਏ ਫਿਰ ਇਕੱਠੇ ਹੋਏ ਸੀਗੇ ਦੋਏ ਵੀ ਆਪਣੀ ਲੜਾਈ ਭੁੱਲ ਕੇ ਆਪਾਂ ਇਕੱਠੇ ਹੋਵੋ ਉਦੋਂ ਕੰਪਰੋਮਾਈਜ਼ ਹੋਇਆ ਇਹਨਾਂ ਦਾ ਇਹ ਤਾਂ ਉਸ ਚੀਜ਼ ਲੋਕ ਆਪਾਂ ਵਿਰੋਧੀ ਨੇ ਜਿਵੇਂ ਮੁਸਲਮਾਨਾਂ ਦਾ ਈਸਾਈਆਂ ਦਾ ਨਾ ਮੁਸਲਮਾਨਾਂ ਦਾ ਈਸਾਈਆਂ ਦਾ ਵਿਰੋਧ ਹੈ ਇਵੇਂ ਜੋਗੀਆਂ ਦਾ ਬ੍ਰਾਹਮਣਾਂ ਦਾ ਪੰਡਤਾਂ ਦਾ ਵਿਰੋਧ ਹੈ ਉੱਥੇ ਵੀ ਤਾਂ ਵਿਰੋਧ ਹੈ ਯਹੂਦੀਆਂ ਦਾ ਮੁਸਲਮਾਨਾਂ ਦਾ ਵਿਰੋਧ ਹੈ ਕਹਿ ਲੋ ਵਿੱਚ ਧਰਮ ਕਹੇ ਹੀ ਨਹੀਂ ਯਹੂਦੀਆਂ ਦਾ ਮੁਸਲਮਾਨਾਂ ਦਾ ਵਿਰੋਧ ਹੈ ਇਵੇਂ ਸ਼ਿਵਜੀ ਵਾਲਿਆਂ ਨਾਲ ਦੋਹਾਂ ਦਾ ਵਿਰੋਧ ਹੈ ਉਹੀ ਇੰਡੀਆ ਚ ਵਿਰੋਧ ਹੈ ਪਰ ਜਦ ਮੁਸਲਮਾਨ ਆ ਗਏ ਇੱਥੇ ਉਹਨਾਂ ਨੇ ਧਰਮ ਦੇ ਵਿੱਚ ਮਰਿਆਦਾ ਚ ਬਹੁਤਾ ਫਰਕ ਪਾ ਲਿਆ ਜਿਹੜੀ ਗਊ ਦੇ ਸਿਰ ਤੇ ਬੋਲ ਦੇ ਸਿਰ ਤੇ ਧਰਤੀ ਹੈ ਉਸੇ ਨੂੰ ਇਹ ਗੋਵੇਂ ਦੇ ਅੰਗ ਸ਼ੁਰੂ ਕਰਤੇ ਇਹਨਾਂ ਨੇ ਜਿਹੜੇ ਸਾਜੋ ਵਾਲੇ ਸੀ ਉਦੋਂ ਫਿਰ ਇਹਨਾਂ ਦੀ ਵਿਚਾਰਧਾਰਾ ਖਤਮ ਹੁੰਦੀ ਸੀ ਫਿਰ ਕੰਪਰੋਮਾਈਜ਼ ਕੀਤਾ ਸ਼ਿਵਜੀ ਕੋਲ ਵੀ ਬੋਲਦਾ ਇਹਨਾਂ ਕੋਲ ਵੀ ਗਊ ਮਾਤਾ
ਜੀ
ਉਹ ਸਾਂਝੀ ਫਿਰ ਕਰਕੇ ਦੋਵੇਂ ਕੰਪਰੋਮਾਈਜ਼ ਕੀਤਾ ਸੀ ਟੈਂਪਰੇਰੀ ਹੁਣ ਆਜ਼ਾਦੀ ਹੈ ਕੰਪਰੋਮਾਈਜ਼ ਫਿਰ ਟੁੱਟ ਗਿਆ ਜੋਗੀ ਕਹਿੰਦਾ ਰਾਜ ਮੈਂ ਲੈਣਾ ਪੰਡਤ ਕਹਿੰਦੇ ਨੇ ਸੰਤ ਤਿਆਗੀ ਹੁੰਦੇ ਨੇ ਉਹ ਜਿਹੜੇ ਸੰਤ ਤਿਆਗੀ ਨੇ ਉਹ ਤਾਂ ਬ੍ਰਹਮਗਿਆਨੀ ਨੇ ਇਹ ਕਾਨੂੰਨ ਹੈ ਤਿਆਗੀ ਇਹ ਤਾਂ ਸਾਰੇ ਇਹ ਤਾਂ ਰਾਗੀ ਨੇ ਬੈਰਾਗੀ ਵੀ ਨਹੀਂ ਹਣੇ ਤਾਂ ਬੈਰਾਗੀ ਜਿਹੜੇ ਨੇ ਉਹ ਤਿਆਗੀ ਹੁੰਦੇ ਨੇ ਇਹ ਤਾਂ ਜੋਗੀ ਨੇ ਜੁੜੇ ਹੋਏ ਨੇ ਮਾਇਆ ਨਾਲ ਯੋਗਾ ਬਲਕਿ ਜੋਗੀ ਨੀ ਹਨ ਯੋਗਾ ਯੋਗਾ ਕਹਿੰਦੇ ਨੇ ਯੋਗਾ ਯੋਗਾ ਮਾਇਆ ਨਾਲ ਜੁੜਿਆ ਹੋਇਆ ਯੋਗ ਜਿਹੜਾ ਹੈਗਾ ਕੱਲਾ ਯੋਗ ਉਹ ਆਤਮਾ ਦਾ ਆਪਣੇ ਮੂਲ ਨਾਲ ਮਨ ਔਰ ਚਿੱਤ ਦਾ ਉਹ ਮਨ ਔਰ ਚਿੱਤ ਦਾ ਹੁੰਦਾ ਯੋਗ ਯੋਗਾ ਹੁੰਦਾ ਮਨ ਦਾ ਸਰੀਰ ਦਾ ਆਤਮਾ ਦਾ ਸਰੀਰ ਦਾ ਮੇਲ ਉਹ ਯੋਗਾ ਧਿਆਨ ਸਰੀਰ ਚ ਹੈ ਸਰੀਰ ਰੱਖਣਾ ਹੈ
ਕੰਨਾ ਲੱਗ ਗਿਆ ਜੀ ਨਾਲ
ਹਾਂ ਕੰਨਾ ਲੱਗ ਗਿਆ ਮੁਕਤੀ ਮੁਕਤਾ ਨਹੀਂ ਰਿਹਾ ਮੁਕਤੀ ਨਹੀਂ ਮੁਕਤੀ ਤੋਂ ਅੱਡ ਹੋ ਗਿਆ ਕੰਨਾ ਲੱਗ ਗਿਆ ਮੁਕਤਾ ਖਤਮ ਹੋ ਗਿਆ ਮੁਕਤੀ ਖਤਮ ਹੋ ਗਈ ਜਿਵੇਂ ਰਾਮ ਨੂੰ ਰਾਮਾ ਨਾਮਾ ਨਾਮਦੇਵ ਨੇ ਲਿਖਿਆ ਹੋਇਆ ਉੱਥੇ ਮੂਰਖ
ਨਾਮਦੇਵ ਮੂਰਖ ਨਾਮਦੇਵ ਰਾਮ ਰਾਮ ਹੈ ਜਾਣੇ
ਰਾਮ ਹੈ ਜਾਣੇ ਰਾਮ ਨੂੰ ਵੀ ਕਰਨਾ ਉਹ ਮਤਲਬ ਜਦ ਨਾਮਾ ਲੱਗਦਾ ਨਾਮਾ ਕਹੇ ਤਲੋਚਨਾ ਹੁਣ ਨਾਮ ਨਾਮ ਦਿਓ ਹੋ ਗਿਆ ਜਾਂ ਰਾਮ ਜਾਣ ਲਿਆ ਉਹਨੇ ਰਾਮ ਨੂੰ ਕਿਉਂਕਿ ਹੁਣ ਮੰਤਾ ਰਿਹਾ ਹੀ ਨਹੀਂ ਸਰੀਰ ਨਹੀਂ ਰਿਹਾ ਹੈ ਰਾਮ ਨਾਲ ਯੋਗ ਹੋ ਗਿਆ ਉਹਦਾ ਜੁੜ ਗਿਆ ਨਹੀਂ ਤਾਂ ਨਾਮਾ ਸੀ, ਨਾਮ ਦਿਓ ਕਦ ਬਣਿਆ ਜਾਂ ਰਾਮ ਜਾਣ ਲਿਆ ਉਹਨੇ? ਪਹਿਲਾਂ ਨਾਮਾ ਕਹਿ ਤਲੋਚਨਾ, ਮੁਖ ਤੇ ਨਾਮ ਸੰਭਾਲ। ਕਬੀਰ ਤਾਂ ਕਬੀਰਾ, ਇੱਕ ਥਾਂ ਕਮੀਰ ਵੀ ਕਿਹਾ, ਦਾਸ ਕਮੀਰ ਜਿਹੜੇ ਗੜ ਉੱਪਰ, ਰਾਮ ਕਬੀਰਾ ਏਕ ਭਏ ਹੈ। ਦੇਖੋ ਉੱਥੇ ਰਾਮ ਉੱਥੇ ਕਬੀਰ ਹੈ ਨਾਲ, ਕਬੀਰ ਨਹੀਂ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਇਹ ਗੱਲਾਂ ਬਰੀਕੀਆਂ ਨੇ ਜਿਹੜੀਆਂ ਭਾਸ਼ਾ ਦੀਆਂ, ਕਿਉਂ ਕੰਨਾ ਲੱਗਦਾ, ਕਦ ਮੁਕਤਾ ਹੁੰਦਾ, ਇਹ ਵਿਦਵਾਨਾਂ ਦੇ ਬਾਅਦ ਦੀ ਕਿੱਥੇ ਗੱਲ ਹੈ, ਨਾਲੇ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ। ਇਹ ਤਾਂ ਇਹਨਾਂ ਦੀ ਵਿਆਕਰਨ ਦਾ ਵੀ ਵਿਸ਼ਾ ਨਹੀਂ ਹੈ, ਵਿਆਕਰਨ ਚ ਕਿੱਥੇ ਨੇ ਗੱਲਾਂ, ਇਹ ਤਾਂ ਗੁਰਬਾਣੀ ਦੀ ਖੋਜ ਚੋਂ ਪਤਾ ਲੱਗਦਾ। ਇਹ ਵੇਦ ਵਿਆਕਰਨ ਦੀਆਂ ਗੱਲਾਂ ਨੇ, ਵੇਦ ਵਿਆਕਰਨ ਲੱਗੂ ਹੈ ਗੁਰਬਾਣੀ ਚ। ਹਾਂਜੀ, ਅਗਲਾ ਸ਼ਬਦ ਪੜ੍ਹੋ
ਬਾਬਾ ਜੀ। ਤੁਸੀਂ ਜਿਵੇਂ ਗੱਲ ਕੀਤੀ ਵੇਦ ਪੰਡਿਤ ਹੋਏ ਕਹਿ ਵੇਦ ਬਖਾਨਾ, ਤਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹਨਾਂ ਨੇ ਇਹ ਕਿਹਾ ਸੀ, ਨੀਲ ਬਸਤਰ ਲਏ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਮਤਲਬ ਤੁਸੀਂ ਜਦੋਂ,
ਉਹ ਤਾਂ ਬਾਅਦ ਦੀ ਗੱਲ ਹੈ,
ਆਪਸ ਵਿੱਚ ਇਹਨਾਂ ਦਾ ਕੰਪਰੋਮਾਈਜ਼ ਹੋਇਆ,
ਉਹ ਤਾਂ ਮੁਸਲਮਾਨ ਨਾਲ ਹੋਇਆ, ਇਹ ਤਾਂ ਮੁਸਲਮਾਨ ਨਾਲ ਹੋਇਆ, ਉਦੋਂ ਪਹਿਲਾਂ ਦੀ ਗੱਲ ਕਰਦਾ ਹੈ ਜਾਂ ਪੰਡਿਤ ਨੇ ਪਾਠ ਪਾੜੀ ਹੈ।
ਅੱਛਾ ਜੀ,
ਇੱਥੇ ਤਾਂ ਨੀਲ ਬਸਤਰ ਦੇ ਕੱਪੜੇ ਮੁਸਲਮਾਨਾਂ ਨਾਲ ਕੰਪਰੋਮਾਈਜ਼ ਹੋਇਆ।
ਮਤਲਬ ਹਰ ਸਮੇਂ ਪੰਡਿਤ ਜੋ ਹੈ ਉਹ ਕੰਪਰੋਮਾਈਜ਼ ਕਰਦਾ ਆਇਆ ਆਪਣੇ ਅਕੋਰਡਿੰਗ,
ਕੰਪਰੋਮਾਈਜ਼। ਹਾਂ, ਇਹ ਮਾਇਆਧਾਰੀ, ਜੇ ਕੰਪਰੋਮਾਈਜ਼ ਨਹੀਂ ਕਰਦਾ ਫਿਰ ਭਗਤ ਨਹੀਂ ਕਰਦਾ। ਧਰੂ ਪ੍ਰਹਲਾਦ ਨੇ ਕੰਪਰੋਮਾਈਜ਼ ਨਹੀਂ ਕੀਤਾ, ਉਹ ਤੋਂ ਬਾਅਦ ਜਿਹੜਾ ਕੰਪਰੋਮਾਈਜ਼ ਕਰ ਗਿਆ ਭਗਤ ਨਹੀਂ ਰਿਹਾ ਫਿਰ
ਜੀ।
ਉਠਣਾ ਦੇਖੋ, ਕੰਪਰੋਮਾਈਜ਼ ਦੋ ਚੀਜ਼ਾਂ ਵਿਰੋਧੀ ਚੀਜ਼ਾਂ ਚ ਹੁੰਦਾ। ਸੱਚ ਦਾ ਵਿਰੋਧੀ ਕੀ ਹੈ? ਜਿਹੜਾ ਪਿਓਰ ਸੱਚ ਹੈ, ਕੰਪਰੋਮਾਈਜ਼ ਦੱਸ ਕੀ ਦੇਣਾ ਕਿਵੇਂ ਕਰ ਲੂ? ਸੱਚਿਆਰਾਂ ਦਾ ਕੰਪਰੋਮਾਈਜ਼ ਹੁੰਦਾ ਹੀ ਨਹੀਂ, ਵਿਚਾਰਧਾਰਾ ਦੇ ਫਰਕ ਦਾ ਹੀ ਕੰਪਰੋਮਾਈਜ਼ ਹੋਊ
ਜੀ।
ਡਿਫਰੈਂਸ ਜਿੱਥੇ ਹੈ ਉੱਥੇ ਹੀ ਕੰਪਰੋਮਾਈਜ਼ ਹੋਊ। ਅਸੀਂ ਕੰਪਰੋਮਾਈਜ਼ ਕਿਵੇਂ ਕਰ ਸਕਦੇ ਹਾਂ ਵੀ ਕਿਸੇ ਨਾਲ, ਕਿਹਦੇ ਨਾਲ ਕਰੀਏ ਦੱਸੋ, ਕਿਉਂ ਕਰੀਏ? ਗੁਰਬਾਣੀ ਤੋਂ ਹਟ ਕੇ ਕੰਪਰੋਮਾਈਜ਼ ਹੋਊਗਾ? ਸਾਹਿਬਜ਼ਾਦਿਆਂ ਨੂੰ ਕੰਪਰੋਮਾਈਜ਼ ਵਾਸਤੇ ਕਿ ਅਸੀਂ ਨਹੀਂ ਕੀਤਾ, ਦਸਮ ਪਾਤਸ਼ਾਹ ਨੂੰ ਕੰਪਰੋਮਾਈਜ਼ ਵਾਸਤੇ ਕਹਿਣ ਤੇ ਨਹੀਂ ਕੀਤਾ। ਕੰਪਰੋਮਾਈਜ਼ ਭਗਤ ਨਹੀਂ ਕਰ ਸਕਦੇ, ਸਚਿਆਰੇ ਨਹੀਂ ਕਰ ਸਕਦੇ, ਕੂੜਿਆਰਿਆਂ ਨਾਲ ਕੰਪਰੋਮਾਈਜ਼। ਉਹ ਕੰਪਰੋਮਾਈਜ਼ ਦਾ ਅਸਰ ਇਹ ਹੈ, ਕੂੜਿਆਰੇ ਹਾਵੀ ਹੋ ਜਾਂਦੇ ਰਹੇ ਜਦ ਤੱਕ ਸੱਚ ਜਿੱਤ ਨਹੀਂ ਜਾਂਦਾ, ਜਦ ਤੱਕ ਸੱਚ ਲੜਦਾ ਰਹਿੰਦਾ। ਸੱਚ ਨਹੀਂ ਜੰਗ ਹਾਰਦਾ ਕਦੇ ਵੀ, ਹਾਰ ਨਹੀਂ ਮੰਨਦਾ, ਲੜਦਾ ਰਹਿੰਦਾ। ਖਾਨਾ ਬਦੋਸ਼ ਰਹਿੰਦਾ ਉਨਾ ਚਿਰ, ਚੁੱਪ ਰਹਿੰਦਾ ਉਨਾ ਚਿਰ, ਗੱਲ ਕਰਦਾ ਰਹਿੰਦਾ ਉਨਾ ਚਿਰ, ਪਰ ਸੱਚ ਨੂੰ ਮੰਨਦੇ ਰਹਿੰਦੇ ਲੋਕ। ਪਰਮੇਸ਼ਰ ਇੱਕ ਆ, ਸਾਰੀ ਦੁਨੀਆਂ ਮੰਨਦੀ ਹੈ, ਉਹ ਸੱਚ ਚੁੱਪ ਰਹਿੰਦਾ ਵੀ ਮੰਨਦੇ ਨੇ ਸੱਚ ਨੂੰ ਸਾਰੇ, ਜਦ ਟਾਈਮ ਆਊਗਾ ਮਨਾ ਲਾਂਗੇ। ਮੰਨਦੇ ਨੇ ਸੱਚ ਤੋਂ ਮੁਨਕਰ ਨਹੀਂ ਹੁੰਦੇ, ਸੱਚ ਨੂੰ ਬਦਲਦੇ ਨੇ, ਅਰਥਾਂ ਦੇ ਅਨਰਥ ਕਰਦੇ ਨੇ। ਗੁਰਮੰਤਰ ਨੂੰ ਕੌਣ ਨਹੀਂ ਮੰਨਦਾ? ਗੁਰਮੰਤਰ ਬਾਣੀ ਪੜ੍ਹਦੇ ਨੀ, ਬਾਣੀ ਨੂੰ ਕੌਣ ਨੀ ਮੰਨਦਾ? ਅਰਥਾਂ ਨੂੰ ਨੀ ਮੰਨਦੇ, ਜਾਂ ਅਰਥ ਹੋਣੇ ਉਦੋਂ ਬਿਨੇ ਟੇਢੇ ਹੁੰਦੇ ਨੇ, ਕਿ ਉਹਨਾਂ ਦਾ ਜੀਵਨ ਗੁਰਬਾਣੀ ਤੇ ਖਰਾ ਨੀ ਉਤਰਦਾ। ਗੁਰਬਾਣੀ ਸ਼ੀਸ਼ਾ ਦਿਖਾਉਂਦੀ ਹੈ, ਫਿਰ ਉਹਨਾਂ ਨੂੰ ਸ਼ਰਮ ਆਉਂਦੀ ਹੈ, ਉਹ ਕਹਿੰਦੇ ਇਹ ਨਾ ਅਰਥ ਕਰੋ, ਉਹਨਾਂ ਦਾ ਆਪਣਾ ਜੀਵਨ ਹੈ ਨੀ। ਗੁਰਦੁਆਰਿਆਂ ਦੇ ਪ੍ਰਧਾਨ ਬਣੇ ਹੋਏ ਨੇ, ਕੌਮ ਦੇ ਆਗੂ ਬਣੇ ਹੋਏ ਨੇ, ਜੀਵਨ ਹੈ ਨੀ, ਇਸ ਕਰਕੇ ਉਹਨਾਂ ਨੂੰ ਅਰਥ ਬਰਦਾਸ਼ਤ ਨਹੀਂ ਹੈ, ਉਹਦਾ ਜੀਵਨ ਨਹੀਂ ਹੈ। ਆਪਣੇ ਆਪ ਨੂੰ ਨੀ ਬਦਲਦੇ, ਗੁਰਬਾਣੀ ਦੇ ਅਰਥ ਬਦਲਦੇ ਨੇ
ਜੀ।
ਹਾਂ, ਬਦਲਣਾ ਤਾਂ ਆਪਣੇ ਆਪ ਨੂੰ, ਇਹਨਾਂ ਨੇ ਗੁਰਬਾਣੀ ਬਦਲ ਲਈ, ਵਿਚਾਰਧਾਰਾ ਹੀ ਬਦਲ ਲਈ। ਬਹੁਤ ਬੜਾ ਅਪਰਾਧ ਹੈ ਜੋ ਸਿੱਖਾਂ ਨੇ ਕੀਤਾ ਹੈ, ਔਰ ਇਹਨੂੰ ਸਜ਼ਾ ਵੀ ਇੰਨੀ ਬੜੀ ਮਿਲਣੀ ਹੈ, ਕਿਉਂਕਿ ਜਿਹੜਾ ਨੀਚ ਹੁੰਦਾ ਸਭ ਤੋਂ ਵੱਡਾ ਨੀਚ ਹੈ, ਜਿਹੜਾ ਗੁਰਬਾਣੀ ਨੂੰ ਸਮਝ ਕੇ ਵੀ ਨਾ ਮੰਨੇ, ਉਹਨੇ ਮੰਨਣਾ ਹੀ ਨਹੀਂ ਫਿਰ। ਜੇ ਦੁਨੀਆਂ ਮੰਨ ਗਈ ਸਭ ਤੋਂ ਪਿੱਛੇ ਉਹਨੇ ਰਹਿ ਜਾਣਾ, ਸਭ ਤੋਂ ਪਿੱਛੇ ਰਹਿ ਜਾਣਾ, ਉਹਨੇ ਨਹੀਂ ਮੰਨਣਾ। ਇੱਕ ਵਾਰ ਮੁਨਕਰ ਹੋ ਗਿਆ, ਸ੍ਰੀ ਚੰਦ ਸਾਰੀ ਜ਼ਿੰਦਗੀ ਨਹੀਂ ਮੰਨਿਆ, ਉਹੀ ਉਸੇ ਦਾ ਧੜਾ ਖੜਾ ਸ੍ਰੀ ਚੰਦ ਦਾ
ਜੀ।
ਹਾਂ, ਪਾਪ ਪੁੰਨ ਦੋਨੋਂ ਭਾਈ, ਪੰਜਵੇਂ ਪਾਤਸ਼ਾਹ ਦੇ ਦੋ ਭਾਈ ਕੀ ਨੇ, ਇੱਕ ਪੁਰ ਦੇ ਧੜੇ 'ਚ ਖੜਾ ਹੈ, ਦੋ ਪਾਪ ਦੇ 'ਚ ਖੜੇ ਨੇ। ਗੁਰੂ ਅੰਗਦ ਦੇ ਪੁੰਨ ਵਾਲੇ ਧੜੇ ਖੜਾ ਹੈ, ਦੋ ਹੀ ਮੁੰਡੇ ਪਾਪ ਵਾਲੇ 'ਚ ਖੜੇ ਨੇ। ਗੁਰੂ ਨਾਨਕ ਪੁੰਨ ਵਾਲੇ ਜਾਂ ਸ੍ਰੀ, ਦੋ ਹੀ ਮੁੰਡੇ ਪਾਪ ਵਾਲੇ 'ਚ ਨੇ। ਕਰੇਗੀ ਆ ਪੁੰਨ ਪਾਪ, ਪੁੱਲ ਕਿੱਥੋਂ ਹੈ
ਜੀ,
ਉੱਥੋਂ ਹੀ ਹੈ, ਬਰਾਬਰ ਖੜਾ ਹੈ। ਤਾਂ ਬਚੀ ਗਿਆ ਹੈ, ਤਾਂ ਨੀ ਸਿੱਖ ਸੱਚ ਜਿੱਤਿਆ, ਜੜ ਦੇ ਵਿੱਚ ਉੱਥੇ ਪੈਦਾ ਕੀਤਾ ਦੂਆ ਵਿਰੋਧ, ਭਗਤਾਂ ਨੇ ਜੜ ਚ ਨਹੀਂ ਕੀਤਾ ਵਿਰੋਧ, ਭਗਤਾਂ ਨੇ ਉਹ ਜਿਹਾ ਪੈਦਾ ਨਹੀਂ ਹੋਣ ਦਿੱਤਾ, ਭਗਤਾਂ ਨੇ ਕਿਸੇ ਮੁੰਡੇ ਨੇ ਵਿਰੋਧ ਨਹੀਂ ਕੀਤਾ ਏਦਾਂ। ਪਰ ਕਿਉਂਕਿ ਇੱਥੇ 10 ਲਗਾਤਾਰ ਆਏ ਨੇ, ਇੱਕ ਦੇ ਬਾਅਦ ਦੂਆ, ਵਿਰੋਧ ਜੇ ਨਾ ਹੁੰਦਾ ਸਾਰੀ ਦੁਨੀਆਂ ਬਣ ਜਾਂਦੀ, ਉਦੋਂ ਮੁਸ਼ਕਿਲ ਹੋ ਜਾਂਦਾ। ਵਿਰੋਧ ਉੱਥੇ ਪੈਦਾ ਕੀਤਾ ਦੂਏ ਧੜੇ ਨੇ, ਤਾਂ 400 ਸਾਲ 500 ਸਾਲ ਆਏ ਜਿਹੜੇ ਨੇ ਨਿਕਲੇ ਨੇ, ਉਹ ਜਿਹੜਾ ਗੰਦ ਸੀ ਉਹ ਵੀ ਬਾਹਰ ਆ ਗਿਆ ਸਾਰਾ। ਜਿੰਨਾ ਗੰਦ ਸੀ ਧੀਰਮਲੀ ਆਰਾਮ ਰਹੀਏ, ਸਭ ਚਾਨਣ ਚ ਬਾਹਰ ਹੈ ਹੁਣ, ਰੋਸ਼ਨੀ ਚ ਹੈ
ਜੀ।
ਆਰਾਮ ਰਹੀਏ ਧੀਰਮਲੀ ਮੀਣੇ ਮਸੰਦ ਜਿਹੜੇ ਸੀ, ਜਿਹਨਾਂ ਨੇ ਕਿਹਾ ਸੀ ਖਾਲਸੇ ਨੇ ਮੇਲ ਨਹੀਂ ਕਰਨਾ, ਉਹ ਕਿੱਥੇ ਸੀ, ਲੱਭਦੇ ਸੀ
ਜੀ,
ਹੁਣ ਵੀ ਕਿੱਥੇ ਨੇ। ਹੁਣ ਸਾਬਤ ਹੁੰਦਾ ਜਿਹੜੇ ਗੁਰਬਾਣੀ ਨੂੰ ਸੁਣੇ ਜਾਂਦੇ ਨੇ ਅਰਥ ਮੰਨਦੇ ਨੀ, ਇਹ ਉਹੀ ਹੈ ਜੀ ਕਹਿੰਦੇ। ਵਿਰੋਧ ਤਾਂ ਨੀ ਕਰਦੇ ਹੁਣ, ਪਹਿਲਾਂ ਵਿਰੋਧ ਵੀ ਕਰਦੇ ਸੀ, ਵਿਰੋਧ ਕਰਨ ਯੋਗ ਤਾਂ ਰਹੇ ਨੀ, ਗੱਲ ਫੈਲ ਗਈ ਜ਼ਿਆਦਾ, ਪਰ ਮੰਨਣ ਨੂੰ ਤਿਆਰ ਨੀ, ਇਹੀ ਨੇ ਉਹ ਸਾਰੇ ਜਿਹੜੇ ਲੀਡਰ ਨੇ ਉਹ ਨੇ, ਜਿਹੜੀ ਦੂਈ ਸੰਗਤ ਹੈ ਉਹ ਨੀ, ਉਹ ਬਦਲ ਜੂਗੀ। ਜਿਹੜੇ ਵਿਰੋਧ ਚ ਖੜੇ ਨੇ, ਜਿਹੜੇ ਐਸਜੀਪੀਸੀ ਦੇ ਮੈਂਬਰ ਸੀ, ਹੋਰ ਸੀ ਸਾਰੇ ਆਗੂ ਨੇ, ਸੰਤ ਨੇ, ਡੇਰੇ ਨੇ, ਉਹਨਾਂ ਨਾਲ ਜੁੜੇ ਨੇ ਬੰਦੇ ਆਗੂ, ਉਹ ਸਾਰੇ ਉਹ ਟੋਲਾ ਹੈ। ਹਾਂ, ਉਹ ਦੋ ਤਿੰਨ ਇੱਕ ਦੂਏ ਨਾਲ ਸੰਤ ਹੈ, ਇੱਕ ਦੂਏ ਦਾ ਵੀ ਅੰਦਰੋਂ ਵਿਰੋਧ ਹੈ, ਮਤ ਕਿਸੇ ਦੀ ਵੀ ਨੀ ਮਿਲਦੀ ਆਪਸ ਵਿੱਚ, ਮਤ ਮਿਲਦੀ ਤਾਂ ਖੋਜਦੇ ਗੁਰਬਾਣੀ ਨੂੰ, ਆਪਣੇ ਆਪਣੇ ਹੋਈ ਚੌਧਰ ਚਲਾਉਣ ਦੀ ਗੱਲ ਹੈ ਸਾਰੀ। ਮਾਇਆਧਾਰੀ ਨੇ ਅੰਨੇ ਬੋਲੇ ਹੁੰਦੇ ਨੇ ਮਾਇਆਧਾਰੀ, ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ, ਇੱਥੇ ਕੰਪਰੋਮਾਈਜ਼ ਨਹੀਂ ਹੋ ਸਕਦਾ ਭਗਤਾਂ ਦਾ, ਜੋੜ ਕੰਪਰੋਮਾਈਜ਼ ਜੋੜੇ ਹੁੰਦਾ, ਕੰਪਰੋਮਾਈਜ਼ ਕੀ ਹੈ ਜੋੜ, ਇਹਨਾਂ ਨੇ ਕੰਪਰੋਮਾਈਜ਼ ਕਿਵੇਂ ਕਰ ਲਿਆ, ਕੰਪਰੋਮਾਈਜ਼ ਕਰਕੇ ਅਕਾਲ ਤਖ਼ਤ ਵਜੂਦ ਚ ਆਇਆ ਸੀਗਾ, ਮੱਥੇ ਖਿੰਡ ਗਏ ਸਾਰੇ
ਜੀ,
ਸਾਰੇ ਖਿੰਡ ਗਏ, ਝੂੜ ਕੇ ਨਾ ਸਿਰ ਇਕੱਠਾ ਰਹੂ, ਪਾਪ ਕਿੰਨਾ ਚਿਰ ਇਕੱਠਾ ਰਹੂ, ਇਕੱਠੇ ਹੋ ਕੇ ਪਾਪ ਕੀਤੇ ਨੇ ਇਹਨਾਂ ਨੇ ਸਾਰੇ, ਸਭ ਪਾਪ ਦੇ ਸਿਰਤੇ ਸੀ, ਪਾਪ ਦਾ ਘੜਾ ਫੁੱਟ ਗਿਆ, ਕੂੰਡ ਖੁੱਟੇ ਨਾਨਕਾ ਉੜਕ ਸੱਚ ਰਹੀ, ਸਾਰਾ ਇਤਿਹਾਸ ਬਦਲਿਆ, ਸਭ ਕੁਛ ਕੀਤਾ, ਝੂਠ ਬੋਲੇ, ਇੱਕ ਝੂਠ ਤੇ ਦੂਆ, ਦੂਏ ਤੇ ਤੀਆ, ਸਭ ਤੋਂ ਅਸਤ ਹੋ ਗਏ। ਹਾਂਜੀ।